ਆਸਾ ਮਹੱਲਾ ਪਹਿਲਾ ਹੁਣ ਵੱਡਾ ਅੱਠ ਸਭ ਤੋਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਜੋ ਇਹ ਕਥਾ ਸੱਚਖੰਡ ਵਿੱਚ 28ਵੀਂ ਆਰੰਭ ਕੀਤੀ ਹੈ, ਸੱਤਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਗੁਰਪੁਰਬ ਦੇ ਉਤਸ਼ਾਹ ਨੂੰ ਲੈ ਕੇ ਅਖੰਡ ਪਾਠ ਕਰਕੇ ਪੰਜ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਇਹ ਕਥਾ ਪ੍ਰਾਰੰਭ ਹੋਈ ਹੈ। ਇਸ ਵਿੱਚ ਸ੍ਰੀ ਜਪ ਸਾਹਿਬ ਕੱਲ੍ਹ ਪੂਰਾ ਪਰਸੋਂ ਹੋਇਆ ਹੈ ਅਤੇ ਸੋਦਰ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ ਹੈ। ਇਹ ਮਹਾਰਾਜ ਬੇਨਤੀ ਆਪ ਨੂੰ ਗਾਉਂਦੇ ਹਨ। ਹੁਣ ਜਦੋਂ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਸੱਚਖੰਡ ਵਿੱਚੋਂ ਵਿਚਰਦੇ ਆਏ, ਉਸ ਵੇਲੇ ਬੇਬੇ ਨਾਨਕੀ ਨੇ ਸਤਿਗੁਰੂ ਜੀ ਨੂੰ ਚੇਤੇ ਕੀਤਾ ਹੈ। ਮਹਾਰਾਜ ਸਾਹਿਬ ਸੁਲਤਾਨਪੁਰ ਸਾਹਿਬ ਵਿੱਚ ਆ ਕੇ ਬੇਬੇ ਨਾਨਕੀ ਨਾਲ ਪਰਨ ਸੀ ਕਿ ਬੀਬੀ ਜਦੋਂ ਯਾਦ ਕਰਿਆ ਕਰੋਂਗੇ ਉਸ ਵਕਤ ਦਰਸ਼ਨ ਦਿਆ ਕਰਾਂਗੇ, ਚਾਹੇ ਨੇੜੇ ਹੋਈਏ ਚਾਹੇ ਦੂਰ ਹੋਈਏ। ਇਹ ਬਚਨ ਅਨੁਸਾਰ ਬੀਬੀ ਜੀ ਚੇਤੇ ਕਰਨ ਲੱਗੀ ਸੀ, ਕਈ ਸਾਲ ਹੋ ਗਏ, ਵੇਖਾਂ ਮੈਨੂੰ ਸਤਿਗੁਰਾਂ ਨੂੰ ਭੁਲਾ ਤਾਂ ਨਹੀਂ ਦਿੱਤਾ। ਉਸ ਵੇਲੇ ਯਾਦ ਕਰਨ ਲੱਗੀ, ਸਤਿਗੁਰੂ ਮਹਾਰਾਜ ਸਾਹਿਬ ਉਸ ਵਕਤ ਆ ਗਏ, ਆ ਕੇ ਦਰਸ਼ਨ ਦਿੱਤੇ। ਬੀਬੀ ਨੇ ਮਹਾਰਾਜ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਉਹ ਪਰਮੇਸ਼ਰ ਵੱਡਾ ਕਿੱਡਾ ਕੁ ਹੈ, ਜਿਸ ਵੱਡੇ ਦੀ ਬਾਬਤ ਆਪ ਸੱਚਖੰਡ ਵਿੱਚ ਗਏ ਸੋ, ਤਾਂ ਸੁਣ ਕੇ ਬੀਬੀ ਦੇ ਪਰਸਾਂ ਇਹ ਪਵਿੱਤਰ ਸ਼ਬਦ ਮਹਾਰਾਜ ਨੂੰ ਉਚਾਰਨ ਕੀਤਾ ਹੈ।
ਆਸਾ ਮਹੱਲਾ ਪਹਿਲਾ ਹੁਣ ਵੱਡਾ ਆਖ ਹੈ ਸਭ ਤੋਂ।
ਇਹ ਬੀਬੀ ਜੀ ਉਸ ਪਰਮੇਸ਼ਰ ਨੂੰ ਸੁਣ ਸੁਣ ਕੇ ਵੱਡਾ ਸਭ ਕੋਈ ਕਹਿੰਦਾ ਹੈ। ਜੇ ਕਿਸੇ ਨੇ ਵੇਖਿਆ ਹੋਵੇ ਤਾਂ ਉਹਨੂੰ ਪਤਾ ਹੁੰਦਾ ਕਿੰਨਾ ਕੁ ਵੱਡਾ ਉਹ ਪਰਮੇਸ਼ਰ
ਹੈ।
ਬੀਬੀ ਜੀ ਉਸ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ ਕਿਸੇ ਦੇ ਪਾਸੋਂ, ਅਤੇ ਕਥਨ ਵੀ ਨਹੀਂ ਕੀਤਾ ਜਾ ਸਕਦਾ ਉਸ ਵਾਹਿਗੁਰੂ ਦੇ ਸਰੂਪ ਦਾ। ਤੇਰੇ ਤਾਈਂ ਬੇਬੇ ਜੀ ਅਸੀਂ ਦੱਸਦੇ ਹਾਂ, ਤੁਸੀਂ ਪਰਮੇਸ਼ਰ ਦੇ ਤਾਈਂ ਜਿਹੜੇ ਕਹਿਣ ਵਾਲੇ ਹੈ ਉਹ ਕਹਿੰਦੇ ਕਹਿ ਲਿਵ ਲੱਗ ਜਾਂਦੀ ਹੈ, ਮਸਤ ਹੋ ਰਹਿੰਦੇ ਹੈ, ਕਸਮ ਦਾ ਚੇਤਾ ਨਹੀਂ ਰਹਿੰਦਾ ਉਹਨਾਂ ਨੂੰ, ਇੰਨਾ ਆਨੰਦ ਕੇ ਲੀਨ ਹੁੰਦੇ ਹਨ।
ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੂੰਜੀਰਾ,
ਉਹ ਪਰਮੇਸ਼ਰ ਦੇ ਸਨਮੁਖ ਹੋ ਕੇ ਐਂ ਬੇਨਤੀ ਕਰਦੇ ਨੇ, ਮਹਾਰਾਜ ਵੱਡੇ ਮੇਰੇ ਸਾਹਿਬਾ, ਵੱਡੇ ਤਿੰਨਾਂ ਕਾਲਾਂ 'ਚ ਨਾਸ ਨਾ ਹੋਣ ਵਾਲੇ, ਫਿਰ ਮੇਰੇ ਸਾਹਿਬਾ ਮਾਇਆ ਬਿਰਤੀ ਦੁਆਰਾ ਸਾਹਿਬ ਮਾਇਆ ਸਬਲ
ਗਹਿਰ ਗੰਭੀਰਾ,
ਗਹਿਰ ਨਿਰਹਲ ਹੈ ਤੂੰ ਸੱਚੇ ਪਾਤਸ਼ਾਹ, ਗੰਭੀਰਾ ਡੂੰਘਾ ਹੈ ਤੂੰ, ਸਮੁੰਦਰ ਜਿਵੇਂ ਹੱਲਣ ਤੋਂ ਰਹਿ ਤੁੰਦਾ ਥੱਲੇ ਦਾ ਟਿਕਿਆ, ਉੱਤੇ ਭਾਵੇਂ ਲਹਿਰਾਂ ਉੱਠਦੀਆਂ ਤੇ ਗੰਭੀਰ ਡੂੰਘਾ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਨਿਰਹਲ ਹੈ ਤੂੰ ਤੇ ਗੰਭੀਰ ਡੂੰਘਾ ਹੈ। ਦੂਆ ਸੰਪਰਦਾ ਅਨੁਸਾਰ ਆਤੁਲ ਆਸ ਪਰਸ ਅਰਥ ਕਰਦੇ ਹੈ, ਟੋਲਿਆ ਨਹੀਂ ਜਾ ਸਕਦਾ ਐਸਾ ਗਹਿਰਾ ਹੈ, ਤੇ ਗੰਭੀਰ ਆਸ ਪਰਸ ਪਰਸਿਆ ਨਹੀਂ ਜਾ ਸਕਦਾ, ਅੱਖਾਂ ਨਾਲ ਵੇਖਿਆ ਨਹੀਂ ਜਾਂਦਾ ਰੂਪ ਨਾ ਹੋਣੇ ਕਰਕੇ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ ਬਾਣੀ ਦਾ ਵਿਸ਼ਾ ਹੋਣੇ ਕਰਕੇ ਨਾ ਹੋਣੇ ਕਰਕੇ, ਕਿਉਂ ਮਹਾਰਾਜ ਗੰਭੀਰ ਹੈ ਆ ਪਰਸ ਹੈ
ਗੁਣੀਰਾ,
ਅਤੇ ਗੁਣਾਂ ਦਾ ਗਹੀਰਾ ਖਜ਼ਾਨਾ ਹੈ ਤੂੰ, ਗਹੀਰਾ ਖਜ਼ਾਨੇ ਦਾ ਨਾਮ ਹੈ।
ਕੋਈ ਨਾ ਜਾਣੇ
ਇਹ ਪਰਮੇਸ਼ਰ ਕੋਈ ਵੀ ਨਹੀਂ ਜਾਣ ਸਕਦਾ, ਬੀਬੀ ਨੂੰ ਕਹਿੰਦੇ ਹੋਏ ਸਨਮੁਖ ਚਿੱਤ ਕਰ ਲਿਆ, ਤੇਰਾ ਕਿਤਨਾ ਕੁ ਵੱਡਾ ਹੈ ਸੱਚੇ ਪਾਤਸ਼ਾਹ ਚੀਰਾ, ਤੇਰੇ ਦਫ਼ਤਰ ਦੀ ਹੱਦ ਵੀ ਨਹੀਂ ਕੋਈ ਜਾਣ ਸਕਦਾ। ਚੀਰਾ ਨਾਮ ਦਫ਼ਤਰ ਦਾ ਹੈ, ਚੀਰਾ ਨਾਮ ਚਿੱਠੇ ਦਾ ਹੈ, ਉਹ ਕਾਲ ਰੂਪੀ ਚਿੱਠਾ ਜਿਹਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਪਾਲਣਾ ਕਰਦਾ, ਪਰਲੋਂ ਕਰਦਾ, ਉਹ ਤੇਰੇ ਚਿੱਠੇ ਨੂੰ ਵੀ ਨਹੀਂ ਕੋਈ ਜਾਣ ਸਕਦਾ ਹਿਸਾਬ ਕਿਤਾਬ ਦੇ ਨੂੰ, ਅਤੇ ਚੀਰਾ ਸੱਚੇ ਪਾਤਸ਼ਾਹ ਤੇਰੇ ਹੱਦ ਨੂੰ ਵੀ ਨਹੀਂ ਕੋਈ ਜਾਣ ਸਕਦਾ, ਅਤੇ ਚੀਰ ਸੱਚੇ ਪਾਤਸ਼ਾਹ ਤੇਰਾ ਹੁਕਮ ਰੂਪੀ ਚਿੱਠੀ ਨੂੰ ਵੀ ਨਹੀਂ ਕੋਈ ਜਾਣ ਸਕਦਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਉਹ ਤੇਰੇ ਚੀਰਾ ਮਾਇਆ ਰੂਪੀ ਵਸਤਰ ਦੇ ਵਿੱਚ ਜਿਹੜੀ ਸਾਰੀ ਦੁਨੀਆਂ ਬਲੇਟੀ ਹੋਈ ਹੈ ਇਸ ਨੂੰ ਵੀ ਨਹੀਂ ਕੋਈ ਜਾਣ ਸਕਦਾ। ਰਹਾਉ ਨਾ ਸਾਧ ਸੰਗਤ ਜੀ ਵਿਸਰਾਮ ਦਾ ਹੈ, ਰਹਾਉ ਨਾ ਸਥਾਈ ਦਾ ਹੈ, ਰਾਗੀ ਸਿੰਘਾਂ ਦੇ ਗਾਉਣ ਵਾਸਤੇ ਸਾਈ ਮਾਰਨ ਕਹੀ ਹੈ, ਇਹ ਸਟੇਜ ਦੇ ਉੱਤੇ ਗਾਉਣਾ ਹੈ ਇਹਨਾਂ ਸ਼ਬਦਾਂ ਦੇ ਤਾਈਂ, ਇਹ ਰਹਾਉ ਇੱਥੇ ਆਇਆ ਹੈ ਪਹਿਲਾਂ ਸ੍ਰੀ ਗ੍ਰੰਥ ਸਾਹਿਬ ਦੇ ਅੰਦਰ। ਰਹਾਉ ਨਾਮ ਸਾਧ ਸੰਗਤ ਜੀ, ਰਾਹ ਨਾਮ ਹੈ ਰਵੇ ਹੋਏ ਦਾ, ਹਾ ਨਾਮ ਹੈ ਪ੍ਰਗਟ ਦਾ, ਉਹ ਨਾਮ ਹੈ ਓਂਕਾਰ ਦਾ, ਜਿਹੜਾ ਸਾਰੇ ਰਮਿਆ ਹੋਇਆ ਅਤੇ ਪ੍ਰਗਟ ਹੈ ਅਤੇ ਓਂਕਾਰ ਰੂਪ ਹੈ, ਇਹ ਰਹਾਉ ਦੇ ਅਰਥਾਂ ਨੇ। ਕਿਉਂ ਰਹਾਉ ਦੇ 22 ਅਰਥ ਹਨ ਸੰਪਰਦਾ ਦੇ ਵਿੱਚ, ਵਿਸਰਾਮ ਦਾ ਨਾਮ ਹੈ, ਸਥਾਈ ਦਾ ਨਾਮ ਹੈ, ਰਹਾਉ ਨਾਮ ਸਨਾਭੀ ਟੀਕੇ ਦਾ ਪੰਡਿਤ ਅਰਥ ਕਰਦੇ ਹੈ, ਜਿਵੇਂ ਨਾਭੀ ਹੁੰਦੀ ਹੈ ਪੇਟ ਦੀ ਵਿਚਾਲਾ, ਐਵੇਂ ਸ਼ਬਦ ਦਾ ਇਹਦੇ ਵਿੱਚ ਜਾਂ ਤਾਂ ਉੱਤਰ ਹੁੰਦਾ ਇਹਨਾਂ ਤੁਕਾਂ 'ਚ ਜਾਂ ਸਵਾਲ ਕੀਤੇ ਹੁੰਦੇ ਹੈ, ਬਾਕੀ ਸਾਰੀ ਬਾਣੀ ਦੇ ਵਿੱਚ ਬਾਕੀ ਦੇ ਸ਼ਬਦ 'ਚ ਟੀਕਾ ਹੁੰਦਾ, ਅਰਥ ਕੀਤਾ ਹੁੰਦਾ ਉਸਦਾ। ਜਿਵੇਂ ਸਨਾਬੀ ਟੀਕਾ ਪੰਡਤਾਂ ਨੇ ਇਸਦਾ ਨਾਮ ਰੱਖਿਆ ਹੈ। ਅਤੇ ਰਹਾਓ ਰਹਿ ਆਵੇ ਜਿਸ ਵਿੱਚ ਬਿਰਤੀ ਇਸਤਤ ਹੋ ਜਾਵੇ, ਐਸਾ ਰਹਾਓ ਵਿਸਰਾਮ ਉਚਾਰਨ ਕਰਦੇ ਹਨ। ਸਾਰੇ ਸੁਰਤੀ ਲਾਉਣ ਵਾਲਿਆਂ ਨੇ ਸੁਰਤ ਦੀ ਕਮਾਈ ਕੀਤੀ, ਬਿਰਤੀ ਨੂੰ ਟਿਕਾਉਣ ਲੱਗ ਗਏ, ਸੁਰਤੀਆਂ ਟਿਕਾਉਣ ਲੱਗ ਗਏ। ਸਾਰੇ ਕੀਮਤ ਪਾਉਣ ਵਾਲਿਆਂ ਨੂੰ ਮਿਲ ਕੇ ਕੀਮਤ ਪਾਉਣਾ ਚਾਹੀਏ ਉਸ ਪਰਮੇਸ਼ਵਰ ਦੀ, ਨਿਆਇ ਕਾਦਕਾਂ
ਨੇ।
ਗਿਆਨੀ ਲੋਕ ਜਿਹੜੇ ਕਥਨ ਕਰਨ ਵਾਲੇ ਗਿਆਨ ਨੂੰ, ਧਿਆਨੀ ਲੋਕ ਜੋ ਬਿਰਤੀ ਨੂੰ ਟਿਕਾਉਣ ਵਾਲੇ ਹੈ, ਇਸ ਪ੍ਰਕਾਰ ਗੁਰ ਗੁਰ ਹਾਈ, ਗੁਰ ਨਾਮ ਦੇਵਤਿਆਂ ਦਾ ਹੈ, ਦੇਵਤਿਆਂ ਸਾਰਿਆਂ ਤੇ ਗੁਰ ਦੇਵਤਿਆਂ ਦੇ ਹਾਈ ਨਾਸ ਕਰਨ ਵਾਲੇ ਦੈਂਤਾਂ ਦਾ ਨਾਮ ਹੈ। ਦੈਂਤਾਂ ਤੇ ਦੇਵਤਿਆਂ ਨੂੰ ਸਾਰਿਆਂ ਨੂੰ ਮਿਲ ਕੇ ਯਤਨ ਕੀਤੇ, ਗੁਰ ਗੁਰ ਹਾਈ, ਗੁਰ ਗੁਰੂ ਜੋ ਹਨ ਤੇ ਗੁਰ ਹਾਈ ਗੁਰ ਭਾਈ ਹਨਗੇ ਜਿਹੜੇ, ਸਾਰਿਆਂ ਨੂੰ ਗੁਰ ਭਾਈਆਂ ਤੇ ਗੁਰੂਆਂ ਨੂੰ ਮਿਲ ਕੇ ਯਤਨ ਕੀਤੇ, ਗੋਰਖਨਾਥ ਆਦਿ ਗੁਰੂਆਂ ਨੂੰ ਮਿਲ ਕੇ, ਆਪ ਵਿੱਚ ਸਿੱਧਾਂ ਨੂੰ ਗੁਰ ਭਾਈਆਂ ਨੂੰ ਮਿਲ ਕੇ ਯਤਨ ਕੀਤੇ, ਗੁਰ ਗੁਰ ਹਾਈ, ਗੁਰ ਜੋ ਪੂਜਨੀਕ ਹਨ ਅਤੇ ਗੁਰ ਜੋ ਵੱਡਾ ਹੈ, ਹਾਈ ਉੱਚੇ ਤੋਂ ਉੱਚਾ ਹੈ ਉਹ ਪਰਮੇਸ਼ਰ। ਮਹਾਰਾਜ ਤੇਰੀ ਤਿਲ ਜਿੰਨੀ ਵੀ ਵਡਿਆਈ ਕਸਮ ਨਹੀਂ ਕੀਤੀ ਜਾ ਸਕਦੀ। ਜਿਵੇਂ ਗੋਰਾ ਰੰਗ ਕਿਸੇ ਦਾ ਹੋਵੇ, ਉਹਦੇ ਮੱਥੇ ਦੇ ਉੱਤੇ ਜਾਂ ਉਹਦੇ ਮੂੰਹ ਦੇ ਉੱਤੇ ਤਹਿ ਹੋਵੇ, ਕੋਈ ਕਵੀ ਉਹਦੇ ਤਿਲ ਦਾ ਹੀ ਬਿਆਨ ਕਰਨ ਲੱਗੇ ਤੇ ਕਵਿਤਾ ਨਾਲ ਤਿਲ ਦਾ ਹੀ ਬਿਆਨ ਨਾ ਕਰ ਸਕੇ, ਬਾਕੀ ਗੋਰੇ ਰੂਪ ਦਾ ਕੀ ਕਸਮ ਕਰ ਸਕੇਗਾ ਉਹ। ਇਸੇ ਪ੍ਰਕਾਰ ਮਾਇਆ ਮਾਰਾ ਤੇਰੇ 'ਚ ਤਿਲ ਦੀ ਨਹੀਂ ਆਈ ਹੈ, ਇਹਦਾ ਹੀ ਨਹੀਂ ਕਸਮ ਕੀਤਾ ਜਾ ਸਕਦਾ। ਤੇਰੇ ਸੱਚੇ ਆਨੰਦ ਸਰੂਪ ਜਿਹੜਾ ਹੈ ਉਹਦਾ ਕੋਈ ਕੀ ਕਸਮ ਕਰ ਸਕਦਾ ਹੈ। ਤਿਲ ਜਿੰਨੀ ਵੀ ਵਡਿਆਈ ਮਹਾਰਾਜ ਤੇਰੀ ਕਹੀ ਨਹੀਂ ਜਾਂਦੀ ਕਿਸੇ ਦੇ ਪਾਸੋਂ, ਤਿਲ ਚੁਟਕੀ 'ਚ ਕਿੰਨੇ ਆ ਜਾਂਦੇ ਹੈ, ਕਿਉਂ ਮਹਾਰਾਜ ਤੇਰੀ ਵਡਿਆਈ ਥੋੜੇ ਮਾਤਰ ਵੀ ਕਿਸੇ ਤੋਂ ਕਹੀ ਨਹੀਂ ਜਾ ਸਕਦੀ। ਸਾਰੇ ਸੱਤ ਰੱਖਣ ਵਾਲੇ, ਸੱਤ ਬੋਲਣ ਵਾਲੇ ਆਦਮੀ, ਸੱਤ ਸਿੱਤੇ ਕੰਮ ਕਰਨ ਵਾਲੇ, ਸੱਤ ਪੁਰਖਾਂ ਦੇ ਮਲਾਪੀ ਅਤੇ ਸ੍ਰੇਸ਼ਟ ਦੁਨੀਆਂ ਦੇ ਅੰਦਰ ਉਪਦੇਸ਼ ਦੇਣ ਵਾਲੇ, ਸ੍ਰੇਸ਼ਟ ਪੁਸਤਕਾਂ ਨੂੰ ਪੜ੍ਹਨ ਵਾਲੇ, ਸ੍ਰੇਸ਼ਟ ਪੁਸਤਕਾਂ ਦਾ ਉਪਦੇਸ਼ ਦੇਣ ਵਾਲੇ, ਇਉਂ ਸੱਤ ਪ੍ਰਕਾਰ ਦੇ ਸੱਤ ਵਾਲੇ ਮੰਨੇ ਹਨ, ਇਉਂ ਸਾਰੇ ਸੱਤਾਂ ਵਾਲੇ ਜਿੰਨੇ ਹਨ ਅਤੇ ਸਾਰੇ ਤਪ ਜਿਹੜੇ ਹੈ, ਤਪ ਰਾਜਸੀ, ਤਾਮਸੀ, ਸਾਂਤ ਕੀ, ਤਿੰਨ ਪ੍ਰਕਾਰ ਦਾ ਤਪ ਮੰਨਿਆ ਹੈ। ਸਾਰੇ ਤਪਾਂ ਵਾਲੇ ਜਿਹੜੇ ਹਨ, ਸਾਰੇ ਚੰਗੇ ਪਰਉਪਕਾਰ ਕਰਨ, ਆਪਣਾ ਵਿਗਾੜ ਬਣਾਉਣਾ ਸਾਂਢੇ ਆਦਿਕ, ਇਉਂ ਚੰਗਿਆਈਆਂ ਚੰਗੇ ਕੰਮ ਕਰਨ ਵਾਲੇ, ਕਿਸੇ ਨੂੰ ਫਾਇਦਾ ਪਹੁੰਚਾਉਣ ਵਾਲੇ, ਗੁਣਾਂ ਦੇ ਦੇਣ ਵਾਲੇ ਜਿਹੜੇ ਲੋਕ ਹਨ, ਅਤੇ ਸਿੱਧ ਜਿਹੜੇ ਪੁਰਖ ਉਹਨਾਂ ਦੀਆਂ ਵਡਿਆਈਆਂ ਕੀ ਸਿੱਧੀਆਂ, ਸਿੱਧੀਆਂ ਜਿਹੜੀਆਂ ਹਨ, ਆਪਦੀ ਕਿਰਪਾ ਤੋਂ ਬਗੈਰ ਮਹਾਰਾਜ ਸਿੱਧੀ ਇਹਨਾਂ ਦੀ ਪ੍ਰਾਪਤੀ ਜਿਹੜੀ ਹੈ ਕਿਸੇ ਨੂੰ ਵੀ ਪਾਉਣਾ ਨਹੀਂ ਕੀਤੀ ਇਹ ਪਰਮੇਸ਼ਵਰ। ਜੇ ਤਾਂ ਮਹਾਰਾਜ ਸਾਹਿਬ ਦੀ ਕਿਰਪਾ ਹੋਵੇ ਤਾਂ ਸਿੱਧੀਆਂ ਇਹਨਾਂ ਨੂੰ ਮਿਲ ਜਾਂਦੀਆਂ ਹਨ ਤੇ ਕਿਸੇ ਦੀਆਂ ਰੋਕੀਆਂ ਹੋਈਆਂ ਨਹੀਂ ਰਹਿੰਦੀਆਂ। ਅਤੇ ਜੇ ਕਰਕੇ ਕਰਮ ਮਿਲੇ, ਕਰਮ ਨਾ ਹੋਣ ਤਾਂ ਮਿਲੇ ਨਹੀਂ, ਨਹੀਂ ਮਿਲਦੀਆਂ, ਖਾ ਕੇ ਆਈਆਂ ਰੋਕੀਆਂ ਹੀ ਰਹਿੰਦੀਆਂ, ਭਾਵੇਂ ਕਿੰਨੇ ਯਤਨ ਕਰ ਲੈਣ ਮਿਲਦੀਆਂ ਹੀ ਨਹੀਂ ਹਨ ਉਹ ਚੀਜ਼ਾਂ।
ਆਖਣ ਵਾਲਾ ਕਿਆ ਵੇਚਾ,
ਆਖਣ ਵਾਲਾ ਜਿਹੜਾ ਜੀਵ ਹੈ ਵਿਚਾਰਾ ਕੀ ਆਪਦਾ ਕਸਮ ਕਰ ਸਕਦਾ
ਹੈ।
ਮਹਾਰਾਜ ਤੇਰੇ ਭਗਤਾਂ ਦੇ ਜਿਹੜੇ ਹਿਰਦੇ ਹੈ, ਇਹ ਸਿਫਤੀ ਭਗਤੀ ਦੇ ਨਾਲ ਭੰਡਾਰੇ ਭਰੇ ਹੋਏ ਹਨ ਭਗਤਾਂ ਦੇ ਹਿਰਦੇ, ਜਿਨ੍ਹਾਂ ਨੂੰ ਮਹਾਰਾਜ ਤੁਸੀਂ ਦੇ ਦਿਓ, ਉਹਨਾਂ ਦੇ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ, ਕਿਸੇ ਦਾ ਜ਼ੋਰ ਕੀ ਚੱਲਦਾ। ਤੂੰ ਦਾਤਾ ਮਹਾਰਾਜ, ਇਹਦੀ ਰਾਏ ਲਾਏ ਕੇ ਤਾਂ ਤੂੰ ਕੋਈ ਦਿੰਦਾ ਹੀ ਨਹੀਂ, ਬੇਵਜ਼ੀਰ ਹੈ ਸੱਚੇ ਪਾਤਸ਼ਾਹ, ਉਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ, ਸੱਚ ਨਾਮ ਦੇ ਕੇ ਤੂੰ ਸਵਾਰਨ ਵਾਲਾ ਹੈ, ਇਹ ਬੇਬੇ ਨਾਨਕੀ ਦੇ ਪ੍ਰਥਾ, ਸਤਿਗੁਰੂ ਸਾਹਿਬ ਸੱਚਖੰਡੋਂ ਆ ਕੇ ਪਵਿੱਤਰ ਸ਼ਬਦ ਉਚਾਰਨ ਕਰਕੇ ਦੱਸਿਆ ਹੈ। ਇਸ ਵਿੱਚ ਪਰਮੇਸ਼ਵਰ ਦੇ ਬੇਅੰਤ ਗੁਣਾਂ ਦੇ ਕਥਨ ਕੀਤਾ ਹੈ। ਇਸੇ ਪ੍ਰਕਾਰ ਸਿੱਖ ਵੱਲੋਂ ਪਰਸ਼ਨ ਤੇ ਗੁਰਾਂ ਵੱਲੋਂ ਉਪਦੇਸ਼ ਇਹਦੇ ਵਿੱਚ ਹੈ। ਹੇ ਸਤਿਗੁਰੂ, ਪਰਮੇਸ਼ਵਰ ਕਿਤਨਾ ਕੁ ਵੱਡਾ ਹੈ, ਤਾਂ ਗੁਰੂ ਸਾਹਿਬ ਕਹਿੰਦੇ ਨੇ ਹੇ ਸਿੱਖ ਸੁਣ, ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ, ਗੁਰਾਂ ਦੇ ਮਹਾਂਵਾਕਾਂ ਦੁਆਰਾ ਸਰਵਣ ਕਰਕੇ ਜੋ ਜਗਿਆਸੂ ਹੈ, ਉਹ ਸਭ ਕੋਈ ਉਸ ਵੱਡੇ ਨੂੰ ਆਖ ਸਕਦਾ ਹੈ, ਕਥਨ ਕਰ ਸਕਦਾ ਹੈ, ਤਟਸਥੀ ਲੱਖਣਾਂ ਦੁਆਰਾ, ਸਰੂਪ ਲੱਖਣਾਂ ਦੁਆਰਾ ਤੇ ਅਤੇ ਇਸੇ ਪ੍ਰਕਾਰ ਸ਼ਕਤੀ ਬਿਰਤੀ ਦੁਆਰਾ ਨਹੀਂ ਕਥਨ ਕੀਤਾ ਜਾ ਸਕਦਾ, ਲੱਖਣਾ ਬਿਰਤੀ ਦੁਆਰਾ ਸਭ ਅਧਿਕਾਰੀਆਂ ਦੇ ਤਾਂ ਤੱਤ ਵੇਤਾ ਬਣ ਕੇ ਆਖਦਾ ਹੈ। ਕਿਤਨਾ ਕੁ ਵੱਡਾ ਉਹ ਸਰੂਪ ਹੈ, ਕਹਿੰਦੇ ਦੀਠਾ ਹੋਏ ਜਿਨ੍ਹਾਂ ਨੇ ਉਸ ਨੂੰ ਵੇਖਿਆ ਉਹਦਾ ਰੂਪ ਹੀ ਹੋ ਜਾਂਦੇ, ਏਡਾ ਵੱਡਾ ਉਹ ਸਰੂਪ ਹੈ, ਦਰਸ਼ਨ ਕਰਨ ਵਾਲੇ ਉਹਦਾ ਰੂਪ ਹੀ ਬਣ ਜਾਂਦੇ ਹਨ। ਨਿਆਇਕ ਲੋਕ ਜਿਹੜੇ ਆ ਕੀਮਤ ਪਾਉਣ ਵਾਲੇ ਭੇਦਵਾਦੀ, ਕੀਮਤ ਪਾਏ ਨਾ ਕਿਹਾ ਜਾਏ, ਉਸ ਪਰਮੇਸ਼ਰ ਦੀ ਨਿਆਇਕ ਲੋਕਾਂ ਤੋਂ ਵੀ ਭੇਦਵਾਦੀਆਂ ਤੋਂ ਕੀਮਤ ਨਹੀਂ ਪਾਈ ਜਾ ਸਕਦੀ। ਅਤੇ ਜਿਹੜੇ ਸ਼ਕਤੀ ਵਿਰਤੀ ਕਰਕੇ ਕਥਨ ਕਰਨ ਵਾਲੇ ਹੈ ਉਹਨਾਂ ਤੋਂ ਕਥਨ ਨਹੀਂ ਕੀਤਾ ਜਾਂਦਾ, ਕਥਨ ਨਹੀਂ ਕਰਿਆ ਜਾਂਦਾ। ਜਿਹੜੀ ਸ਼ਕਤੀ ਵਿਰਤੀ ਹੁੰਦੀ ਹੈ ਉਹ ਪਦਾਂ ਦੇ ਅਰਥ ਨੂੰ ਕਥਨ ਕਰ ਸਕਦੇ ਹੈ ਅਤੇ ਪਦਾਂ ਦੇ ਯੋਜਨ ਕਰ ਸਕਦੇ ਹੈ, ਪਰ ਲੱਖਣੇ ਵਿਰਤੀ ਬਿਨਾਂ ਉਹ ਕਥਨ ਨਹੀਂ ਕੀਤਾ ਜਾ ਸਕਦਾ। ਜਿਹੜੇ ਲੱਖਣੇ ਵਿਰਤੀ ਦੁਆਰਾ ਤੱਤ ਵੇਖੇ ਤੇਰੇ ਤਾਂ ਕਹਿਣ ਵਾਲੇ ਹੈ, ਉਹ ਮਾਰਾ ਤੇਰੇ ਕਿਲੇ ਲਾ ਕੇ ਭੇਦ ਹੋ ਰਹੇ ਹਨ ਬਿਰਤੀ ਨੂੰ ਜੋੜ ਕੇ। ਇਹ ਮੇਰੇ ਵੱਡੇ ਤ੍ਰਿ ਕਾਲ ਵਾਲ ਰੂਪ ਸਹਿਬਾ ਮਾਇਆ ਬਿਰਤੀ ਦੁਆਰਾ ਗਹਿਰ ਨਿਰਹਲ ਹੈ ਤੂੰ ਸੱਚੇ ਪਾਤਸ਼ਾਹ, ਅਤੇ ਗੰਭੀਰਾ ਗੰਭੀਰ ਡੂੰਘਾ ਹੈ ਤੂੰ ਸੱਚੇ ਪਾਤਸ਼ਾਹ, ਪਤਾਲਾਂ ਦਾ ਪਤਾਲ ਰੂਪ ਹੈ ਅਤੇ ਗੁਣਾਂ ਦਾ ਗਹਿਰ ਸਮੁੰਦਰ ਰੂਪ ਹੈ, ਖਜ਼ਾਨਾ ਰੂਪ ਹੈ ਆਪ। ਇਹ ਮਾਇਆ ਕੇਤਾ ਨਾਮ ਕਰਦਾ ਹੈ ਸਾਧ ਸੰਗਤ ਜੀ, ਕੋਈ ਤੇਰਾ ਸਰੂਪ ਹੀ ਕਰਮ ਨਹੀਂ ਜਾਣ ਸਕਦਾ, ਤੇ ਕਿਤਨਾ ਕਚੀਰਾ ਮਾਇਆ ਰੂਪੀ ਬਸਰ ਕਿੰਨਾ ਕਾ ਜਿਹਦੇ ਚ ਸਾਰੀ ਸ੍ਰਿਸ਼ਟੀ ਬਲੇਟ ਕੇ ਰੱਖੀ ਹੋਈ ਹੈ ਲਪੇਟ ਕੇ, ਉਹ ਵੀ ਨਹੀਂ ਕੋਈ ਕਥਨ ਕਰ ਸਕਦਾ। ਕੇਤਾ ਵੱਖਰਾ ਕੇਵਟ ਵੱਖਰਾ ਬਣਾ ਕੇ ਆਪਣੇ ਫਰੀਦ ਕੋਟੀਆਂ ਟੀਕੇ ਵਾਲੇ ਕੇਤਾ ਕੇਵਟ ਦਾ ਕਿਤਨਾ ਕੁ ਵੱਡਾ ਚੀਰਾ ਦੱਸਦਾ, ਇਹ ਵੀ ਅਰਥ ਕਰਦਾ ਹੈ, ਪਰ ਕੇਤਾ ਕੇਵਟ ਚੀਰਾ ਕੇਤਾ ਘਰ ਕਿਤਨਾ ਕੁ ਵੱਡਾ ਹੈ ਤੇਰਾ ਸਰੂਪ ਰੂਪੀ, ਤੇ ਚੀਰਾ ਮਾਇਆ ਰੂਪੀ ਵਸਤਰ ਕਿਤਨਾ ਕੁ ਵੱਡਾ ਹੈ। ਸਾਰੀ ਸੁਰਤੀ ਟਿਕਾਉਣ ਵਾਲੇ ਕੌਣ ਹੈ? ਪਤੰਜਲੀ, ਪਤੰਜਲੀਆਂ ਮਿਲ ਕੇ ਸੁਰਤ ਦੀ ਕਮਾਈ ਕਰਨਾ ਕੀਤੀ। ਪ੍ਰਮਾਣ, ਵਿਪਰਜੇ, ਨਿੰਦਰਾ, ਸਿਮਰਤੀ, ਵਿਕਲਪ, ਇਹ ਪੰਜ ਪ੍ਰਕਾਰ ਦੀ ਬਿਰਤੀ ਦਾ ਨਿਰੋਧ ਕੀਤਾ ਉਹਨਾਂ ਨੇ, ਫਿਰ ਸੁਣੀ ਵੇਖਿਆ ਆਪਣੇ ਆਪ ਨੂੰ ਜੜ ਗਿਆ ਸੀ, ਇਸ ਪ੍ਰਕਾਰ ਉਹਨਾਂ ਦੀ ਸੁਰਤ ਜਿਹੜੀ ਸੀ ਉਹ ਕਾਵੀ ਆਈ ਨਾ, ਕੋਈ ਸਰੂਪ ਦੀ ਸਿਖਿਆਤਾ ਤਾਂ ਹੋਈ ਨੀ ਉਹਨਾਂ ਨੂੰ, ਆਕਾਸ਼ ਦੀ ਨੀ ਆਈ, ਜਦੋਂ ਕੋਈ ਵੀ ਨਾ ਦਿਸਿਆ ਸੁਣੀ ਸੁਣ ਵਿਖਿਆ, ਫਿਰ ਉਹ ਬਾਜਿਆਂ ਗਾਜਿਆਂ ਨੂੰ ਸੁਣਨ ਲੱਗ ਜਾਂਦੇ ਹੈ, ਚੱਕਰਾਂ ਨੂੰ ਵੇਖਣ ਲੱਗ ਜਾਂਦੇ ਹੈ, ਚੱਕਰਾਂ ਦੇ ਰੰਗ ਨੂੰ ਵੇਖਣ ਲੱਗ ਜਾਂਦੇ ਹੈ, ਚੱਕਰਾਂ ਦੇ ਪੱਤਰਿਆਂ ਨੂੰ ਗਿਣ ਲੱਗ ਜਾਂਦੇ ਹੈ, ਇਸ ਪਾਸੇ ਆਪ ਪਰਚਦੇ ਹੈ, ਇਹ ਉਹਨਾਂ ਦੀ ਸੁਰਤ ਕਾਵੀ ਆਈ ਹੈ, ਪਛਾਣ ਨਹੀਂ ਸਕੀ ਸਰੂਪ ਨੂੰ। ਸਭ ਕੀਮਤ ਮਿਲ ਕੀਮਤ ਪਾਈ, ਸਾਰੇ ਕੀਮਤ ਪਾਉਣ ਵਾਲੇ ਜਿਹੜੇ ਨਿਆਇਕ ਸੀ ਉਹਨਾਂ ਨੇ ਕਿਹੜੀ ਪਰਮੇਸ਼ਰ ਦੀ ਕੀਮਤ ਪਾ ਲਈ, ਕੀ ਮੱਤ ਪਾਈ ਉਹਨਾਂ ਨੇ, ਉਹ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਪੈਦਾਇਸ਼ ਮੰਨਦੇ ਹੈ, ਪ੍ਰਮਾਣੂ ਜਿਹੜੇ ਇੱਕ ਮਿਲ ਕੇ ਦੋ ਮਿਲ ਕੇ ਦੁਣਕਾ, ਤਿੰਨ ਮਿਲ ਕੇ ਤਿਣਕਾ, ਇਸ ਪ੍ਰਕਾਰ ਦੁਣਕਾ ਤੁਣਕਾ ਰਲਾ ਕੇ ਕਹਿੰਦੇ ਪ੍ਰਮਾਣੂ, ਪ੍ਰਮਾਣੂ ਜਿਹੜੇ ਜੜ ਹੈ, ਚੇਤਨ ਸਤਿਗੁਰ ਨੇ ਦੱਸੋ ਪ੍ਰਮਾਣੂ ਕਿਵੇਂ ਦੁਣਕਾ ਤੁਣਕਾ ਹੋ ਸਕਦੇ ਹਨ, ਇਸ ਪ੍ਰਕਾਰ ਕੀਮਤ ਪਾਉਣ ਵਾਲੇ ਭੇਦਵਾਦੀਆਂ ਨਿਆਇਕਾਂ ਨੇ ਕੀ ਮੱਤ ਪਾਈ ਹੈ, ਉਹ ਕਈ ਕੀਮਤ ਨਹੀਂ ਪਾ ਸਕੇ। ਗਿਆਨੀ ਜਿਹੜੇ ਹਨ ਸਾਂਖੀ, ਉਹ ਕੇਵਲ 25 ਪ੍ਰਕਿਰਤੀਆਂ ਦਾ ਨਿਰਣਾ ਕਰਨੀ ਸਿੱਖੇ ਹੋਏ ਹੈ, 25 ਪ੍ਰਕਿਰਤੀਆਂ ਦੇ ਨਿਰਣੇ ਕਰਨ ਦੀ ਲੱਗੇ ਰਹਿੰਦੇ ਹਨ, 25 ਪ੍ਰਕਿਰਤੀਆਂ ਦਾ ਨਿਰਣਾ ਕਰਕੇ ਇਸ ਪ੍ਰਕਾਰ ਉਹ ਤੱਤਾਂ ਦਾ ਨਿਰਣਾ ਦੇ ਨਾਂ ਹੀ ਗਿਆਨ ਸਮਝੀ ਬੈਠੇ ਹਨਗੇ। ਅਤੇ ਗਿਆਨੀ ਧਿਆਨੀ ਪਤੰਜਲੀ ਜਿਹੜੇ ਹੈ ਬਿਰਤੀ ਦੇ ਨਿਰੋਧ ਕਰਨ ਵਾਲੇ, ਕਹਿੰਦੇ ਯੋਗਾ ਚਿੱਤ ਬਿਰਤੀ ਨਿਰੋਧਾ, ਜਿਹਦੀ ਬਿਰਤੀਆਂ ਰੋਕ ਲੈਣ ਦਾ ਨਾਂ ਹੀ ਯੋਗ ਹੈ, ਬਿਰਤੀਆਂ ਨੂੰ ਰੋਕ ਕੇ ਜਿਹਨਾਂ ਚਿਰ ਬ੍ਰਹਮ ਚ ਨਹੀਂ ਜੋੜਿਆ ਉਹਨਾਂ ਚਿਰ ਕਿਵੇਂ ਪ੍ਰਾਪਤੀ ਹੋਵੇਗੀ, ਉਹ ਧਿਆਨੀ। ਅਤੇ ਗੁਰ ਗੁਰ ਹਾਈ, ਗੁਰ ਪੂਜਨੀਕ ਜੋ ਦੇਵਤੇ ਹਨ, ਦੇਵਤਿਆਂ ਨੂੰ ਹਾਈ ਨਾਸ ਕਰਨ ਵਾਲੇ ਦੈਂਤ ਆਦਿਕ ਜਿਹੜੇ ਹਨ ਬੜੇ
ਵੱਡੇ,
ਇਹ ਗੁਰੂਆਂ ਦੇ ਗੁਰੂ ਪਰਮੇਸ਼ਰ ਚੇਤਨ, ਹਾਈ ਤੂੰ ਵੱਡਾ ਹੈ ਸਭ ਤੋਂ, ਤੇਰੀ ਤਿਲ ਜਿੰਨੀ ਵੀ ਵਡਿਆਈ ਕਿਸੇ ਦੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ, ਬੇਅੰਤ ਹੈ ਤੂੰ ਹੈ ਪਰਮੇਸ਼ਰ। ਸਾਰੇ ਸਤ ਪ੍ਰਤੱਗੀ ਜਿਹੜੇ ਲੋਕ ਹਨਗੇ, ਸਤ ਬੋਲਣ ਵਾਲੇ ਹਨ, ਸਤ ਰੱਖਣ ਵਾਲੇ, ਸਾਰੇ ਤਪ ਕਰਨ ਵਾਲੇ, ਰਾਸ਼ੀ ਤਾਮਸੀ ਸਾਂਤਕ, ਸਾਰੇ ਪਰਉਪਕਾਰ ਦੀਆਂ ਚੰਗਾਈਆਂ ਕਰਨ ਵਾਲੇ ਜਿੰਨੇ ਹਨ, ਸਿੱਧਾਂ ਪੁਰਖਾਂ ਦੀਆਂ ਵਡਿਆਈਆਂ ਜਿਹੜੀਆਂ ਸਿੱਧੀਆਂ ਆਦਿਕਾਂ ਦੀ ਪ੍ਰਾਪਤੀ ਕਰ ਲੈਣੀ, 18 ਸਿੱਧੀਆਂ ਪ੍ਰਾਪਤ ਹੋ
ਜਾਣੀਆਂ,
ਇਹ ਭਾਵੇਂ ਸਾਰੇ ਤਾਕਤਾਂ ਵਾਲੇ ਹਨ, ਇੱਥੋਂ ਬਿਨਾਂ ਸਿੱਧੀ ਮੁਕਤੀ ਨਹੀਂ ਕਿਸੇ ਨੇ ਪਾਈ, ਤੇਰੀ ਕਿਰਪਾ ਤੋਂ ਬਿਨਾਂ ਰਿਲਸ ਦਵਰਾ ਸਾਧ ਹੀ ਹੈ,
ਮੁਕਤੀ ਤੇਰੀ ਪ੍ਰਾਪਤੀ ਨੀ ਕਿਸੇ ਨੇ ਵੀ ਪਾਈ ਮਾਰਿਆ, ਉਹਦੀ ਕਿਰਪਾ ਦਾ ਪਾਈ ਜਾਂਦੀ ਹੈ। ਜਦੋਂ ਆਪਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਮਹਾਰਾਜ ਆਪਦੇ ਨਾਲ ਜੀਵ ਦਾ ਮਿਲਾਪ ਹੁੰਦਾ ਹੈ, ਨਹੀਂ ਤਾਂ ਬਿਰਤੀਆਂ ਜਿਹੜੀਆਂ ਰੋਕੀਆਂ ਹੀ ਰਹਿੰਦੀਆਂ ਹਨ ਅਨਾਤਮਾਕਾਰ ਹੋ ਕੇ। ਜਿਹਨਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਨੂੰ ਗੁਰੂ ਸਾਹਿਬ ਮਿਲ ਜਾਂਦੇ ਹੈ, ਉਹਨਾਂ ਨੂੰ ਸਲੋਕ ਸਮੀਰ ਸਰੂਪ ਸੁਜ ਮੁਕਤੀਆਂ ਆਦਿਕ ਰੋਕੀਆਂ ਨੀ ਰਹਿੰਦੀਆਂ, ਪ੍ਰਾਪਤ ਹੋ ਜਾਂਦੀਆਂ ਹਨ। ਆਖਣ ਵਾਲਾ ਕਿਆ ਵਿਚਾਰਾ, ਜਿਹੜਾ ਆਖਣ ਵਾਲਾ ਅਧਿਕਾਰੀ ਹੈ ਉਸਦੇ ਤਾਈ ਸਤਿਗੁਰੂ ਜੀ ਕਹਿੰਦੇ ਨੇ, ਹੇ ਸਿੱਖ ਤੂੰ ਆਖਣ ਵਾਲਾ ਜੋ ਪ੍ਰਸ਼ਨ ਸੀ ਉਸ ਤੇਰੇ ਪ੍ਰਸ਼ਨਾਂ ਉੱਤਰ ਦੇ ਕੇ ਵਿਚਾਰ ਕਰ ਦਿੱਤਾ ਹੈ। ਅਤੇ ਹੇ ਸਿੱਖ ਤੇਰੇ ਹਿਰਦੇ ਜਿਹੜੇ ਰੂਪ ਭੰਡਾਰੇ ਹੈ ਇਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਿਫਤ ਦੇ ਨਾਲ ਭਰ ਦਿੱਤੇ ਹਨ। ਇਹ ਅਧਿਕਾਰੀ ਜਿਸ ਨੂੰ ਤੂੰ ਇਹ ਬ੍ਰਹਮ ਗਿਆਨ ਦੇ ਦੇਵੇਂ ਉਸ ਦੇ ਕੀ ਆਚਾਰ ਹੈ, ਕਿਹੜੇ ਸਾਧਨ ਹਨ? ਉਹ ਸੱਚੇ ਨਾਮ ਨੂੰ ਆਪ ਜਪਦੇ ਹੈ ਤੇ ਹੋਰਨਾਂ ਨੂੰ ਉਪਦੇਸ਼ ਦਿੰਦੇ ਹੈ, ਉਹ ਸੱਚ ਨਾਮ ਦੇ ਕੇ ਆਪ ਹੋਰਨਾਂ ਨੂੰ ਸੰਵਾਰਨ ਵਾਲੇ ਹੈ ਤੇ ਆਪ ਸੁਧਰੇ ਹੋਏ ਹਨ।
ਆਸਾ ਮਹੱਲਾ ਪਹਿਲਾ ਆਸਾ ਜੀਵਾ ਵਿਸਰੈ ਮਰ ਜਾ।
ਸਤਿਗੁਰੂ ਨਾਨਕ ਦੇਵ ਜੀ ਦੀ ਮਾਤਾ ਤ੍ਰਿਪਤਾ ਸਾਹਿਬ ਜੀ ਗੁਰੂ ਮਹਾਰਾਜ ਸਾਹਿਬ ਨੂੰ ਇੱਕ ਦਿਨ ਸਿਮਰਨ ਚ ਬੈਠਿਆਂ ਨੂੰ ਕਹਿਣ ਲੱਗੀ ਕਿ ਹੇ ਮਹਾਰਾਜ ਭਗਤ ਬਹੁਤ ਵੇਖੇ ਹੈ, ਤੁਸੀਂ ਕੋਈ ਪਾ ਘੰਟਾ ਮਾਲਾ ਫੇਰਦਾ, ਕੋਈ ਘੰਟਾ ਫੇਰਦਾ, ਦੋ ਘੰਟੇ ਫੇਰਦਾ, ਫਿਰ ਉਹ ਟਿੱਕ ਕੇ ਵਿਹਾਰਾਂ ਨੂੰ ਕਰਨ ਲੱਗ ਜਾਂਦੇ, ਤੁਸੀਂ ਹਰ ਵਕਤ ਹਟਦੇ ਹੀ ਨਹੀਂ, ਹਰ ਵਕਤ ਲੱਗੇ ਹੀ ਰਹਿੰਦੇ ਹੋ, ਇਹ ਕੀ ਕਾਰਨ ਹੈ? ਤਾਂ ਸੁਣ ਕੇ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ, ਮਾਤਾ ਸਾਹਿਬ ਦੇ ਪ੍ਰਥਾਏ ਸੋਕ ਵਿਸਰੈ ਮੇਰੀ ਮਾਏ ਸਾਚਾ ਸਹਿ ਸਾਚਾ ਨਾਏ।
ਆਸਾ ਮਹੱਲਾ ਪਹਿਲਾ ਆਸਾ ਜੀਵਾ ਵਿਸਰੈ ਮਰ ਜਾ।
ਸਤਿਗੁਰੂ ਜੀ ਨੇ ਸਵੰਨੀਆਂ ਨੂੰ ਵੀ ਨਾਲ ਹੀ ਨਿਹਾਲ ਕੀਤਾ ਹੈ, ਜਿਵੇਂ ਸੱਸ ਸਹੁਰੇ ਚੰਦੋ ਰਾਣੀ ਨੂੰ ਤੇ ਮੂਲ ਚੰਦ ਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ, ਬਾਬੇ ਕਾਲੂ ਨੂੰ ਵੀ ਮਾਰੂ ਦੇ ਸ਼ਬਦ ਆਉਂਦੇ ਪਿੱਛੇ ਰਾਤੀ ਸਦਰਾ ਨਾਮ ਖਸਮ ਦਾ ਲੇਹ, ਇਹ ਮਾਤਾ ਜੀ ਨੂੰ ਵੀ ਉਪਦੇਸ਼ ਦੇ ਰਹੇ ਹਨ। ਸੁਲੱਖਣੀ ਜੀ ਨੂੰ ਵੀ ਤਨਾਸ ਨਹੀਂ ਚਾਹੁੰਦਾ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਸਭਨਾਂ ਸਵੰਨੀਆਂ ਨੂੰ ਮਾਰਨ ਬ੍ਰਹਮ ਗਿਆਨ ਦੇ ਕੇ ਨਿਹਾਲ ਕੀਤਾ।
ਆਸਾ ਜੀਵਾ ਵਿਸਰੈ ਮਰ ਜਾ।
ਹਜ਼ੂਰ ਫਰਮਾਉਂਦੇ ਨੇ, ਹੇ ਮਾਤਾ ਜੀ, ਜੇ ਅਸੀਂ ਆਖਦੇ ਹਾਂ ਤਾਂ ਜਿਉਂਦੇ ਹਾਂ, ਅਤੇ ਜੇ ਵਿਸਰ ਜਾਵੇ ਸਾਡਾ ਮਰ ਜਾਣਾ ਹੁੰਦਾ ਹੈ। ਜਿਹੜੇ ਮਾਤਾ ਜੀ ਪਰਮੇਸ਼ਰ ਨੂੰ ਆਖਦੇ ਜਿਉਂਦੇ ਹੋ ਜਾਂਦੇ ਹੈ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਜਾਂਦਾ ਉਹ ਮਰ ਜਾਂਦੇ ਹਨ, ਸੰਸਾਰ ਦੇ ਜੂਨਾਂ ਹੀ ਤੁਰੇ ਫਿਰਦੇ ਆ ਮਰਦੇ
ਹੋਏ।
ਤੁਸੀਂ ਜਿਵੇਂ ਹਰ ਵਕਤ ਜਾਪ ਕਰਦੇ ਹੋ ਸਾਰੇ ਕਿਉਂ ਨੀ ਆਖਦੇ? ਮਹਾਰਾਜ ਕਹਿੰਦੇ ਮਾਤਾ ਜੀ ਆਖਣਾ ਔਖਾ ਹੈ ਸੱਚੇ ਪਾਤਸ਼ਾਹ ਦੇ ਨਾਮ ਦਾ, ਹੋਰ ਔਖੀਆਂ ਤੋਂ ਔਖੀਆਂ ਰਾਗ ਸਿੱਖ ਲੈਂਦੇ ਹੈ, ਧੁਨਾ ਸਿੱਖ ਲੈਂਦੇ ਹੈ, ਬੜੇ ਬੜੇ ਔਖੇ ਔਖੇ ਕੰਮ ਆਦਮੀ ਕਰ ਲੈਂਦੇ ਹੈ, ਸਵਾਲ ਬੁੱਝ ਲੈਂਦੇ ਹੈ, ਸਾਇੰਸ ਵਿਦਿਆ ਨੂੰ ਪਛਾਣ ਲੈਂਦੇ ਹੈ ਵੀ ਹਨੇਰੀਆਂ ਆਉਣਗੀਆਂ, ਤੂਫਾਨ ਆਵੇਗਾ, ਹੁਣ ਸਮਾਂ ਇਹੋ ਜਿਹਾ ਲੱਗੂ, ਸਭ ਸਮਝ ਲੈਂਦੇ ਹਨ ਜੋਤਿਸ਼ ਵਿਦਿਆ ਨਾਲ ਵੀ, ਪਰ ਪਰਮੇਸ਼ਰ ਦਾ ਨਾਮ ਨਹੀਂ ਆਖਿਆ ਜਾਂਦਾ। ਇਹ ਬਹੁਤ ਔਖਾ ਹੈ, ਹਰ ਵਕਤ ਨਹੀਂ ਆਖਿਆ ਜਾਂਦਾ, ਥੋੜ੍ਹਾ ਚਿਰ ਕਹਿ ਕੇ ਵੇਖ ਲਓ ਮਨ ਸੰਕਲਪ ਉਠਾਉਣ ਲੱਗ ਜਾਂਦਾ, ਕਦੇ ਕੋਈ ਸੰਕਲਪ ਉਠਾਉਂਦਾ, ਕਦੇ ਕੋਈ ਫੁਰਨੇ ਉਠਾਉਂਦਾ, ਇਹ ਮਨ ਫੁਰਨਿਆਂ ਨਾਲ ਉਡਾਰੀਆਂ ਮਾਰ ਕੇ ਦੂਰ ਚਲਿਆ ਜਾਂਦਾ ਹੈ, ਸਿਮਰਨ ਨਹੀਂ ਕਰਦਾ, ਜੇ ਕਰਦੇ ਵੀ ਰਹੀਏ ਮਨ ਵਿੱਚ ਫੁਰਨੇ ਫੁਰਦੇ ਰਹਿੰਦੇ, ਉਹ ਕੱਚਾ ਮਨ ਹੁੰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਆਖਣ ਔਖਾ ਸਾਚਾ ਨਾਮ, ਸੱਚੇ ਪਾਤਸ਼ਾਹ ਦਾ ਨਾਮ ਦਾ ਆਖਣਾ ਮਾਤਾ ਜੀ ਬੜਾ ਔਖਾ ਹੈ। ਇਸ ਪ੍ਰਕਾਰ ਛੱਜੂ ਭਗਤ ਜੀ ਲਾਹੌਰ ਵਿੱਚ ਰਹਿੰਦੇ ਸਨ, ਇਹ ਇੱਕ ਦਿਨ ਦੀ ਗੱਲ ਹੈ, ਬੜੀ ਭਾਰੀ ਵਰਖਾ ਹੋਈ, ਵਰਖਾ ਹੋਣ ਤੋਂ ਸਾਧ ਸੰਗਤ ਜੀ ਮਜ਼ੂਰ ਜਿਹੜੇ ਸੀ ਇਹਨਾਂ ਦੇ ਬੂਹੇ ਅੱਗੇ ਛੱਜੂ ਜੀ ਦੇ ਆ ਕੇ ਠੁਰ ਠੁਰ ਕਰਦੇ ਆ, ਪਾਲੇ ਦੇ ਗਰਸੇ ਹੋਏ ਆ, ਠੰਡ ਦੀ ਰੁੱਤ ਹੈ। ਛੱਜੂ ਜੀ ਕਹਿਣ ਲੱਗੇ, ਭਾਈ ਤੁਸੀਂ ਕੰਮ ਦੇ ਹੋ? ਕਹਿੰਦੇ ਜੀ ਮੀਂਹ ਨਾਲ ਬਸ ਭਿੱਜ ਗਏ ਹੈ, ਝੜੀ ਲੱਗ ਗਈ ਹੈ ਤੇ ਪਾਲੇ ਦੀ ਰੁੱਤ ਹੈ, ਅੱਜ ਸਾਨੂੰ ਤਾਂ ਪਛਤਾਵਾ ਕਰ ਰਹੇ ਹਾਂ, ਮਜ਼ੂਰੀ ਕਰਕੇ ਹਰ ਰੋਜ਼ ਦੀ ਰੋਟੀ ਖਾਂਦੇ ਹਾਂ, ਅੱਜ ਸਾਨੂੰ ਕਿਸੇ ਨੇ ਮਜ਼ੂਰੀ 'ਚ ਲਾਉਣਾ ਨਹੀਂ, ਵਰਖਾ ਪੈਂਦੀ ਹੈ ਅਤੇ ਇਸ ਕਰਕੇ ਅਸੀਂ ਮਾੜਾ ਉਦਾਸ ਜੇ ਤੁਹਾਡੇ ਬੂਹੇ ਅੱਗੇ ਆ ਖੜੇ ਹਾਂ। ਕਹਿੰਦੇ ਕਹਿੰਦੇ ਆਓ ਤੁਹਾਨੂੰ ਮਜ਼ੂਰੀ ਅਸੀਂ ਦੇਈਏ। ਛੱਜੂ ਜੀ ਲੈ ਗਏ, ਲਿਜਾ ਕੇ ਉਹਨਾਂ ਨੂੰ ਬਿਠਾ ਤਾ, ਉਹਨਾਂ ਨੂੰ ਕਹਿਣ ਲੱਗੇ, ਲੈ ਭਾਈ ਖੰਡ ਕਿਉਂ ਖਾਣ ਨੂੰ ਦੇਵਾਂਗੇ, ਕਿੰਨੀ ਮਜ਼ੂਰੀ ਜੀ? 4 ਆਨੇ ਸਾਡੀ ਮਜ਼ੂਰੀ ਹੁੰਦੀ ਹੈ। ਕਹਿੰਦੇ 8 ਆਨੇ ਮਜ਼ੂਰੀ ਦੇਵਾਂਗੇ, ਸਾਡਾ ਕੰਮ ਕਰੋ। ਮਾਲਾ ਪਕੜਾਤੀਆਂ, ਕਹਿੰਦੇ ਰਾਮ ਰਾਮ ਦਾ ਜਾਪ ਕਰੋ। ਜਿਸ ਵੇਲੇ ਰਾਮ ਰਾਮ ਦਾ ਜਾਪ ਕੀਤਾ, ਇਉਂ ਸਾਰੀ ਦਿਹਾੜੀ ਉਹ ਕਰਾਇਆ ਉਹਨਾਂ ਤੋਂ, ਨਾ ਇਹ ਖੰਡ ਘਿਓ ਦਿੱਤਾ, ਨਾ 8 ਆਨੇ ਮਜ਼ੂਰੀ ਦਿੱਤੀ। ਇਉਂ ਜਦੋਂ ਚੱਲੇ ਤੇ ਕਹਿਣ ਲੱਗੇ, ਲੈ ਭਾਈ ਜੇ ਤੁਹਾਨੂੰ ਪਰਵਾਉਣਾ ਰੋਜ਼ ਸਾਡੇ ਕੋਲ ਆ ਜਾ ਕਰੋ। ਕਹਿੰਦੇ ਬਾਬਾ ਗਿੱਲਾ ਪੀਣ ਨਹੀਂ ਇਹ ਸਾਥੋਂ ਪੀਠਿਆ ਜਾਂਦਾ, ਅਸੀਂ ਤਾਂ ਹੱਸਦੇ ਖੇਡਦੇ ਟੋਕਰੀ ਚੱਕਦੇ ਮਿੱਟੀ ਸਿੱਟਦੇ ਗੁਜ਼ਾਰਾ ਕਰ ਲੈਂਦੇ ਹਾਂ, ਇਹ ਨਹੀਂ ਸਾਥੋਂ ਮਨਜ਼ੂਰੀ ਹੋ ਸਕਣੀ। ਇਉਂ ਮਹਾਰਾਜ ਕਹਿੰਦੇ ਆਖਣਾ ਮਾਤਾ ਜੀ ਔਖਾ ਹੈ ਸੱਚੇ ਪਾਤਸ਼ਾਹ ਦੇ ਨਾਮ ਦਾ, ਪਰਮੇਸ਼ਰ ਦਾ ਚਿੰਤਨ ਨਹੀਂ ਕੀਤਾ ਜਾਂਦਾ ਕਿਸੇ ਦੇ ਪਾਸੋਂ, ਇਵੇਂ ਗੁਰੂ ਕਲਗੀ ਧਰ ਦੇ ਹਜ਼ੂਰ ਪੰਡਿਤ ਕਾਂਸੀ ਦੇ ਮਹਾਰਾਜ ਪਾਸ ਫਰਿਆਦ ਕਰਨ ਆਏ ਕਿ ਮਹਾਰਾਜ ਸਭ ਕੁਛ ਖਾਲਸੇ ਨੂੰ ਤੁਸੀਂ ਸੌਂਪ ਦਿੱਤਾ ਹੈ ਤੇ ਇਹਨਾਂ ਨੂੰ ਪੂਜਾ ਪ੍ਰਤਿਸ਼ਠਾ ਸਾਰੀ ਸੇਵਾ ਦੇ ਦਿੱਤੀ ਹੈ, ਸਾਡਾ ਕੀ ਹਾਲ ਸੱਚੇ ਪਾਤਸ਼ਾਹ? ਮਹਾਰਾਜ ਕਹਿੰਦੇ ਆਓ ਤੁਹਾਨੂੰ ਕਾਰ ਲਾਈਏ। ਮਹਾਰਾਜ ਚੰਗੇ ਵਸਤਰ ਪਛਾ ਕੇ ਰੇਸ਼ਮੀ ਦੇ ਉੱਤੇ ਆਸਣ ਦੇ ਉੱਤੇ ਲੈ ਕਹਿੰਦੇ 8 ਘੰਟੇ ਵਾਹਿਗੁਰੂ ਮੰਤਰ ਦਾ ਜਾਪ ਕਰੋ, ਤੁਹਾਨੂੰ 5-5 ਮੋਹਰਾਂ ਦੇਵਾਂਗੇ। ਫਿਰ ਮਹਾਰਾਜ ਸਾਹਿਬ ਨੂੰ ਕਿਹਾ 15-15 ਮੋਹਰਾਂ ਦੇਵਾਂਗੇ ਰੋਜ਼ ਦੀਆਂ। ਇਹ ਜਦੋਂ ਬਚਨ ਕੀਤੇ ਬੜੇ ਖੁਸ਼ ਹੋ ਗਏ ਪੰਡਿਤ, ਮਾਲਾ ਫੜ ਲਈਆਂ, ਵਾਹਿਗੁਰੂ ਦਾ ਜਾਪ ਕਰਨ ਲੱਗ ਗਏ। ਜਦੋਂ ਇੱਧਰ ਉੱਧਰ ਮਹਾਰਾਜ ਸਾਹਿਬ ਵਿਚਣ ਲੱਗੇ ਪਛਾਣਨ ਵਾਸਤੇ ਤੇ ਉਦੋਂ ਹਟ ਗਏ, ਗੱਲੀ ਲੱਗ ਗਏ। ਭਾਈ ਆਲਮ ਸਿੰਘ ਨੂੰ ਕਿਹਾ ਮਹਾਰਾਜ, ਭਾਈ ਆਲਮ ਸਿੰਘ ਇਹਨਾਂ ਦੇ ਪਹਿਰਾ ਰੱਖ, ਇਹ ਬੋਲਣ ਆਪੂ ਚ ਗੱਲਾਂ ਨਾ ਕਰਨ, ਇਕੱਠੇ ਨਾ ਹੋਣ ਦੇ, ਸਾਰਿਆਂ ਨੂੰ ਵੱਖੋ ਵੱਖਰੇ ਕਰਦਾ। ਉਂਗਣ ਲੱਗ ਗਏ, ਕਹਿੰਦੇ ਉਂਗਾ ਸਲੋਤਰ ਹਿਲਾ ਗਿਆ ਕਰ। ਇਸ ਪ੍ਰਕਾਰ ਪਹਿਰਾ ਰੱਖਿਆ 8 ਘੰਟੇ। ਉਹਨਾਂ ਨੇ ਜਦੋਂ ਜਾਪ ਕੀਤਾ 15-15 ਮੋਹਰਾਂ ਸਾਹਿਬ ਕਲਗੀ ਧਰਨ ਬਖਸ਼ੀਆਂ ਤੇ ਖੰਡ ਘਿਓ ਦਿੱਤਾ, ਰੇਸ਼ਮੀ ਪਛਾ ਕੇ ਦਿੱਤੇ ਪੈਰ ਨੂੰ। ਕਹਿਣ ਲੱਗੇ ਸੱਚੇ ਪਾਤਸ਼ਾਹ, ਲਓ ਭਾਈ ਜੇ ਤੁਹਾਨੂੰ ਪ੍ਰਵਾਨ ਆ, ਤੁਸੀਂ ਕਹਿੰਦੇ ਨਾ ਖਾਲਸੇ ਨੂੰ ਸਭ ਕੁਝ ਤੁਸੀਂ ਦੇ ਦਿੱਤਾ, ਲਓ ਤੁਹਾਨੂੰ ਅਸੀਂ ਸਭ ਕੁਝ ਮੰਗਦੇ ਹਾਂ, ਰੋਜ਼ ਦੀਆਂ 15 ਮੋਹਰਾਂ ਤੁਹਾਨੂੰ ਦਿਆ ਕਰਾਂਗੇ ਤੇ ਜਾਪ ਕਰਿਆ ਕਰੋ। ਕਹਿੰਦੇ ਨਾ ਮਹਾਰਾਜ, ਸਾਥੋਂ ਨਹੀਂ ਹੋ ਸਕਦਾ, ਅਸੀਂ ਤਾਂ ਰਾਹੂ ਕੇਤੂ ਦੇ ਬੈਲ ਹਵਾਰੇ, ਸਾੜ ਸਕੀ ਹੈ ਖੇਤੀ, ਪਤਲੀ ਮਾਰੀ ਬੜੀ ਸ਼ਿਕਾਰਨ ਮਾਰ ਲਿਆ ਵੇ ਛੇਤੀ, ਇਸੇ ਨਾਲ ਹੀ ਅਸੀਂ ਰਾਹੂ ਕੇਤੂ ਬਲਬ ਬਣਾ ਕੇ ਸਾਰ ਲਿਆ ਕਰਾਂਗੇ, ਸਾੜ ਸਕੀ ਖੇਤੀ ਬਣਾ ਕੇ। ਇਹ ਨਹੀਂ, ਵਾਹਿਗੁਰੂ ਮੰਤਰ ਨਹੀਂ ਹੋਣਾ ਸਾਡੇ ਪਾਸੋਂ, ਛੁੱਟੀ ਲੈ ਕੇ ਭੱਜ ਗਏ ਕਾਂਸੀ ਨੂੰ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਆਖਣ ਔਖਾ
ਪਰਮੇਸ਼ਰ ਦਾ ਸੱਚੇ ਦਾ ਨਾਮ ਕਿਉਂ ਸਾਧ ਸੰਗਤ ਜੀ, ਆਖਣ ਔਖਾ ਸਾਚਾ ਨਾਮ। ਸਾਹਿਬ ਕਹਿੰਦੇ ਮਾਤਾ ਪਿਤਾ ਜੀ ਸਾਰੇ ਤਾਂ ਨਹੀਂ ਜਪਦੇ, ਔਖਾ ਔਖਾ ਬਹੁਤ ਹੈ ਸੱਚੇ ਪਾਤਸ਼ਾਹ ਦੇ ਨਾਮ ਦਾ, ਹੋਰ ਸਾਰੀਆਂ ਗੱਲਾਂ ਲੋਕ ਕਰ ਲੈਂਦੇ ਹੈ ਪਰ ਪਰਮੇਸ਼ਰ ਦਾ ਇਕੱਲਾ ਜਾਪ ਨਹੀਂ ਕਰ
ਸਕਦੇ।
ਮਾਤਾ ਜੀ ਸੱਚੇ ਪਾਤਸ਼ਾਹ ਦੇ ਨਾਮ ਦੀ ਜੇ ਭੁੱਖ ਲੱਗ ਜਾਵੇ ਨਾ ਹਰ ਵਕਤ, ਇਸ ਨਾਮ ਦੇ ਜਪਣ ਦੀ ਭੁੱਖ ਕਰਕੇ ਜਿੰਨੇ ਦੁੱਖ ਹੈ ਜੰਮਣ ਮਰਨ ਦੇ ਸਾਰੇ ਖਾ ਚੱਲੀ ਦੇ ਮੇਟ ਚੱਲੀ ਦੇ ਹਨ। ਇਹ ਮੇਰੀ ਮਾਤਾ ਤ੍ਰਿਪਤਾ ਸਾਹਿਬ ਜੀ, ਉਹ ਸਾਨੂੰ ਵਾਹਿਗੁਰੂ ਕਿਉਂ ਭੁੱਲ ਜਾਵੇ ਕਦੇ? ਉਹ ਸੱਚਾ ਸਾਹਿਬ ਮਾਇਆ ਬਿੱਤੀ ਦੁਆਰਾ ਸਾਰਿਆਂ ਦਾ ਮਾਲਕ ਹੈ, ਉਹਦਾ ਸੱਚਾ ਨਾਮ ਹੈ ਸਰੂਪ ਲੱਖਣ। ਇਹ ਮਾਤਾ ਜੀ ਸੱਚੇ ਨਾਮ ਦੀ ਤਿਲ ਜਿੰਨੀ ਵੀ ਜਿਹੜੀ ਵਡਿਆਈ ਮਹਿਮਾ ਹੈ, ਥੋੜੇ ਮਾਤਰ ਵੀ ਕਹਿ ਕਹਿ ਕੇ ਥੱਕ ਕੇ ਕੀਮਤ ਨਹੀਂ ਪਾਈ ਜਾ ਸਕਦੀ। 18 ਪੁਰਾਣ ਸੁਣ ਲੇ, 6 ਸ਼ਾਸਤਰ ਸੁਣ ਲੇ, 4 ਵੇਦ ਕੰਠ ਕਰ ਲੇ, ਜਿਨ ਮਹਾਰਾਜ ਦੇ ਨਾਮ ਨੂੰ ਜਪਿਆ, ਨਹੀਂ ਗੋਬਿੰਦ ਨਾਮ ਧੁਨੇ, ਮਹਾਰਾਜ ਦੇ ਨਾਮ ਦੇ ਉਚਾਰਨ ਦੇ ਬਰਾਬਰ ਨਹੀਂ। ਇਹ 4 ਵੇਦ ਵੀ, 18 ਪੁਰਾਣ ਵੀ, 27 ਸਿਮਰਤੀਆਂ, 6 ਸ਼ਾਸਤਰ ਵੀ ਪੁੱਜ ਨਹੀਂ ਸਕਦੇ। ਲੱਖ ਅਰਬ ਖਰਬ ਦੀਨੋ ਦਾਨ ਜਾਮਨ ਬਸੇ ਹਰ ਕੋ ਨਾਮ। ਇਹ ਖਰਬ ਦਾਨ ਕਰਨਾ ਬੜਾ ਮੁੱਖ ਹੈ, ਲੱਖ ਦਾਨ ਕਰਨਾ ਕਿਸੇ ਨੂੰ ਬੜਾ ਔਖਾ ਹੈ। ਲੱਖ ਦਾਨ ਬਾਬੇ ਈਸ਼ਵਰ ਸੁਣਾ ਨੂੰ, ਦੋ ਰਾਜਿਆਂ ਨੂੰ, ਇੱਕ ਰਾਜੇ ਨੇ ਮਾਰਵਾੜੀਏ ਨੇ ਕੀਤਾ ਸੀ। ਉਹ ਕਹਿਣ ਲੱਗੇ, ਲਓ ਜੀ ਇਹ ਪੈਸੇ ਲੈ ਲਓ। ਕਹਿੰਦੇ ਵੀ ਅਸੀਂ ਤਾਂ ਲੈਣੇ ਨਹੀਂ। ਕਹਿੰਦੇ 1 ਲੱਖ ਰੁਪਇਆ ਬੜਾ ਹੁੰਦਾ, ਕਹਿੰਦੇ ਤਿਆਗਣ ਵਾਲਾ ਵੀ ਕੋਈ ਮਿਲਦਾ ਹੁੰਦਾ। ਉਸ ਵੇਲੇ ਫਿਰ ਬਾਬਾ ਮਹਤਾਬ ਸਿੰਘ ਜੀ ਬੈਠੇ ਸਨ, ਉਹਨਾਂ ਦੀ ਭੇਟਾ ਕੀਤਾ, ਉਹਨਾਂ ਨੂੰ ਨਾ ਲਏ। ਅਖੀਰ ਉਹਨੇ ਰਾਜੇ ਨੇ ਕਿਹਾ, ਮੈਂ ਲੈਣੀ ਉਹ 1 ਲੱਖ ਰੁਪਇਆ ਦੇ ਕੇ ਨਿਰਮਲ ਜਿਹੜਾ ਭੇਖ ਹੋਇਆ ਨਾ, ਇਹਨਾਂ ਦਾ 1830 ਵਿੱਚ ਅਖਾੜਾ ਬਣਿਆ ਸੀ ਬਿਕਰਮੀ ਵਿੱਚ, ਇਹਨਾਂ ਦਾ ਨਿਰਮਲਿਆਂ ਦੇ ਭੇਖ ਨੂੰ ਇਹ ਲੋਕ ਉਦਾਸੀ ਲੋਕ ਮੰਨਦੇ ਨਹੀਂ ਸੀ। ਫਿਰ ਇਹਨਾਂ ਨੇ ਇਹਨਾਂ ਨੂੰ ਆਗਿਆ ਸੀ ਵੀ ਚਿੱਟੇ ਵਸਤ ਰੱਖਣੇ, ਕਛਹਿਰਾ ਰੱਖਣਾ ਅਤੇ ਕੋਈ ਭਗਵਾਂ ਲੀੜਾ ਨਹੀਂ ਪਾਉਣਾ। ਇਹ ਦੇਹ ਸਾਰੇ ਫਿਰਨੇ ਕਰਕੇ ਫਿਰ ਉਦਾਸੀਆਂ ਦੇ ਰੀਸ ਨਾਲ ਭਗਵੇਂ ਲੀੜੇ ਕਰਨ ਲੱਗ ਗਏ। ਇਸ ਪ੍ਰਕਾਰ ਦੇ ਸਫੈਦ ਪਛਾਕੇ ਦੀ ਬਾਬਤ ਆ ਗਿਆ ਸੀ ਇਹਨਾਂ ਨੂੰ। ਅਜੇ ਵੀ ਲਿਖਤਾਂ ਉਸੇ ਤਰ੍ਹਾਂ ਹੈਗੀਆਂ ਵੀ ਕੁਠਾਰੀ ਤੇ ਕਾਰਵਾਰੀ ਤੇ ਮਹੰਤ ਉਹ ਸਫੈਦ ਵਸਤ ਰੱਖੇ, 5 ਕਗਾਰਾਂ ਦੀ ਰਾਹ 'ਚ ਰੱਖੇ। ਇਹ ਨਿਰਮਲਿਆਂ ਦੇ ਨਿਯਮ ਹੈ ਤੇ ਅੰਮ੍ਰਿਤ ਛਕੇ ਬਿਨਾਂ ਨਿਰਮਲਾ ਬਣ ਨਹੀਂ ਸਕਦਾ। ਸੱਚੇ ਪਾਤਸ਼ਾਹ ਦੇ ਨਾਮ ਦੀ ਤਿਲ ਜਿੰਨੀ ਵੀ ਜਿਹੜੀ ਵਡਿਆਈ ਹੈ, ਆਸ ਆ ਕੇ ਠੱਗ ਕੀਮਤ ਨਹੀਂ ਪਾਈ ਜਾ ਸਕਦੀ। ਲੱਖਾਂ ਅਰਬ ਖਰਬ ਦੇ ਦਾਨ ਵੀ ਇਹਦੇ ਬਰਾਬਰ ਨਹੀਂ ਹੋ ਸਕਦਾ। ਜੇ ਸਾਰੇ ਹੀ ਭੇਖਾਂ ਵਾਲੇ ਸਾਰੇ ਜੀ ਜੰਦ ਮਿਲ ਕੇ ਪਰਮੇਸ਼ਰ ਨੂੰ ਆਖਣਾ ਪਾਉਣ, ਕਹਿਣਾ ਕਰਨ, ਉਹ ਪਰਮੇਸ਼ਰ ਬਾਹਰਿਆਂ ਦੇ ਕਹਿਣੇ ਕਰਕੇ ਵੱਡਾ ਨਹੀਂ ਬਣਦਾ। ਇਉਂ ਵੀ ਜਿਵੇਂ ਜਿਹਦੇ ਲੋਕ ਬਾਹਰੀਆਂ ਵੋਟਾਂ ਪਾਉਣ ਉਹ ਵੱਡਾ ਬਣ ਜਾਂਦਾ, ਜਿਹਦੀਆਂ ਵੋਟਾਂ ਘੱਟ ਪੈਣ ਉਹ ਘੱਟ ਜਾਂਦਾ, ਇਉਂ ਨਹੀਂ। ਉਹ ਜੇ ਸਾਰੇ ਲੋਕ ਕਹਿਣ ਲੱਗ ਜਾਣ ਵੱਡਾ ਨਹੀਂ ਬਣਦਾ, ਤੇ ਜੇ ਸਾਰੇ ਨਾਸਤਕ ਹੋ ਜਾਣ ਤੇ ਉਹ ਘੱਟ ਨਹੀਂ ਜਾਂਦਾ। ਉਹ ਇੱਕ ਰਸ ਰਹਿੰਦਾ ਵਾਹਿਗੁਰੂ ਤਾਂ ਜਿਹੜੇ ਕਹਿੰਦੇ ਆ ਵੀ ਰੱਬ ਨੂੰ ਅਸੀਂ ਬੁਲਾਇਆ ਹੈ ਸਾਡੇ ਘਰ ਉਪਦੇਸ਼ ਕਰਕੇ ਰੱਬ ਦਾ ਪ੍ਰਚਾਰ ਹੋਇਆ ਉਹ ਪਰਮੇਸ਼ਰ ਨਾ ਤਾਂ ਮ੍ਰਿਤੂ ਹੁੰਦਾ ਹੈ ਤੇ ਨਾ ਉਹਦਾ ਕਦੇ ਕੋਈ ਸੋਗ ਹੁੰਦਾ ਹੈ ਮਕਾਨ ਵਗੈਰਾ ਜਾਣ ਦੀ ਲੋੜ ਪੈਂਦੀ ਉਹ ਤਾਂ ਸਾਰਿਆਂ ਨੂੰ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਸਾਰਿਆਂ ਨੂੰ ਦਾਤਾ ਦਿੰਦਾ ਹੀ ਰਹਿੰਦਾ ਹੈ ਨਾ ਚੁੱਕਾ ਭੋਗ ਉਹਦੇ ਵਿੱਚੋਂ ਇਹ ਪਦਾਰਥ ਚੁੱਕੇ ਨਹੀਂ ਜਾਂਦੇ ਖਾਧੇ ਨਹੀਂ ਜਾਂਦੇ ਇਉਂ ਲੈ ਕੇ ਜੀਵ ਥੱਕ ਪੈਂਦੇ ਹੈ ਨਿਚੁੱਕ ਭੋਗ ਦਿੰਦਾ ਹੈ ਨਾ ਮੁੱਕਣ ਵਾਲੇ ਪਦਾਰਥ ਬਖਸ਼ਦਾ ਉਹ ਪਰਮੇਸ਼ਵਰ ਚੁੱਕਾ ਉਕਦਾ ਨਹੀਂ ਉਹ ਸੈਲ ਪੱਥਰ ਮੈਂ ਜੰਮ ਤੋਂ ਪਾਏ ਤਾਂ ਘਰ ਚ ਕਾਗੇ ਕਰ ਧਰਿਆ ਇਹ ਮਾਤਾ ਜੀ ਇਹੋ ਜਿਹੇ ਗੁਣਾਂ ਵਾਲਾ ਵਾਹਿਗੁਰੂ ਜੈਸੇ ਗੁਣਾਂ ਵਾਲਾ ਹੋਰ ਨਹੀਂ ਕੋਈ ਇੱਕ ਇਹੋ ਪਰਮੇਸ਼ਵਰ ਹੀ ਹੈ ਹੋਰ ਕਿਸੇ ਚ ਕਾਹਨੂੰ ਸਾਰੇ ਗੁਣ ਹੋਰ ਤਾਂ ਔਗਣ ਵੇਖ ਕੇ ਝੱਟ ਹੀ ਛੱਡ ਦਿੰਦੇ ਆ ਮਹਾਰਾਜ ਦਾ ਬਿਰਧ ਹੈ ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਖ ਸਿੰਘ ਇਹੋ ਜਿਹੇ ਗੁਣਾਂ ਵਾਲਾ ਹੋਰ ਨਹੀਂ ਕੋਈ ਦੁਨੀਆਂ ਚ ਨਾ ਕੋਈ ਪਿੱਛੇ ਹੋਇਆ ਹੈ ਨਾ ਹੁਣ ਹੈ ਨਾ ਅੱਗੇ ਨੂੰ ਕੋਈ ਹੋ ਸਕੇਗਾ ਜਿੱਡਾ ਵੱਡਾ ਆਪ ਹੈ ਪਰਮੇਸ਼ਰ ਮਾਤਾ ਜੀ ਵੱਡੀ ਵੱਡੀ ਤੁਸ ਪਰਮੇਸ਼ਰ ਦੀ ਦਾਤ ਹੈ ਇੱਕ ਵਾਰੀ ਦੀ ਗੱਲ ਹੈ ਫਰੀਦ 12 ਸਾਲਾਂ ਬਾਅਦ ਮਾਂ ਦੇ ਦਰਸ਼ਨ ਕਰਨ ਆਇਆ ਮਾਤਾ ਕਹਿਣ ਲੱਗੀ ਪੁੱਤਰ ਤੂੰ 12 ਸਾਲ ਬਾਅਦ ਮੈਨੂੰ ਤਪ ਕਰਦਾ ਮਿਲਿਆ ਜੇ ਖੁਦਾ ਮੈਨੂੰ ਪਾਈਆ ਸ਼ੱਕਰ ਦੇਵੇ ਪਾਈਆ ਘਿਓ ਦੇਵੇ ਤਾਂ ਮੈਂ ਕਿਸੇ ਫਕੀਰ ਨੂੰ ਖਵਾਵਾਂ ਤੇਰੇ ਆਉਣ ਦੀ ਖੁਸ਼ੀ 'ਚ ਫਰੀਦ ਕਹਿਣ ਲੱਗਾ ਮਾਤਾ ਤੇਰੀ ਇੱਛਾ ਪੂਰੀ ਕਰ ਦੂ ਕਰਤਾਰ ਪੁੱਤਾਂ ਨੇ ਵੱਖਰੀ ਕਰਤੀ ਸੀ ਮਾਂ ਗਰੀਬਣ ਹੋ ਗਈ ਸੀ ਛਬਰੀ 'ਚ ਰਹਿੰਦੀ ਸੀ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਇਹ ਫਰੀਦ ਦੇ ਬਚਨ ਨੂੰ ਪੂਰਾ ਕਰਨ ਵਾਸਤੇ ਇੱਕ ਉੱਠ ਘਿਓ ਦੇ ਸਾਧ ਸੰਗਤ ਜੀ ਕੁੱਪਿਆਂ ਦਾ ਭਰਿਆ ਲਿਆ ਦਿੱਤਾ ਤੇ ਬੋਰੀਆਂ ਖੰਡਦੀਆਂ ਲਿਆ ਤੀਆਂ ਮਾਈ ਦੇ ਕੁੱਲੀ 'ਚ ਬੈਠਣ ਨੂੰ ਥਾਂ ਨਹੀਂ ਸਾਰਾ ਥਾਂ ਭਰ ਗਿਆ ਉੱਥੇ ਰੱਖ ਗਏ ਫਰੀਦ ਸਾਹਿਬ ਸ਼ਾਮ ਨੂੰ ਆਏ ਕਹਿਣ ਲੱਗੇ ਮਾਤਾ ਜੀ ਕਹਿਣ ਲੱਗੇ ਭਾਈ ਆ ਕੋਈ ਸਮਾਨ ਰੱਖ ਗਿਆ ਕਿਤੇ ਆਪਾਂ ਨੂੰ ਚੋਰ ਨਾ ਬਣਾ ਦੇ ਕੋਈ ਕਹਿਣ ਲੱਗੇ ਮਾਤਾ ਤਾਂ ਮੰਗਿਆ ਸੀ ਅੱਗੇ ਮੈਂ ਤਾਂ ਪਾਈਆ ਮੰਗਿਆ ਸੀ ਕਹਿੰਦੇ ਰੱਬ ਦੇ ਪਾਈਏ ਮਾਤਾ ਏਡੇ ਵੱਡੇ ਹੈ ਸੋ ਜਿਹੜੇ ਆਪ ਤੇ ਜਿੱਡਾ ਵੱਡਾ ਉਹ ਆਪ ਹੈ ਵੱਡੀ ਵੱਡੀ ਉਹਦੀ ਦਾਤ ਹੈ ਜਿਸ ਵਾਹਿਗੁਰੂ ਦਿਨ ਬਣਾਇਆ ਹੈ ਵਿਹਾਰ ਕਰਨ ਵਾਸਤੇ ਧਰਮ ਦੀ ਕਿਰਤ ਕਰਨ ਵਾਸਤੇ ਰਾਤ ਭਜਨ ਵਾਸਤੇ ਦਿੱਤੀ ਕੀਤੀ ਹੈ ਜਿਹੜੇ ਉਸ ਖਸਮ ਮਾਲਕ ਨੂੰ ਭੁਲਾ ਦਿੰਦੇ ਜਿਹੜੀ ਇਸਤਰੀ ਮਾਲਕ ਨੂੰ ਭੁਲਾ ਕੇ ਵਿਭਚਾਰਨ ਹੋ ਜੇ ਉਹ ਕਮਜਾਤ ਚੰਗੀ ਕੋਲ ਵਾਲੀ ਨਹੀਂ ਕਹਾਉਂਦੀ ਉਹ ਨੀਵੀਂ ਜਾਤ ਵਾਲੀ ਹੁੰਦੀ ਹੈ ਇਸੇ ਪ੍ਰਕਾਰ ਜਿਹੜੇ ਵਾਹਿਗੁਰੂ ਨੂੰ ਭੁਲਾ ਦਿੰਦੇ ਹੈ ਉਹ ਕਮਜਾਤਾਂ ਦੀ ਨਿਆਈ ਭੈੜੀ ਜਾਤ ਵਾਲੇ ਹਨ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਨਾਤ ਨਾਮ ਭੂਤਨਿਆਂ ਦੀ ਨਿਆਈ ਹੈ
ਪ੍ਰੇਤ ਹੋ ਰਿਹਾ ਭੂਤ ਬਣ ਰਿਹਾ ਇਸ ਪ੍ਰਕਾਰ ਸਨਾਤ ਨਾਮ ਦੁਬਈ ਦੇ ਇਲਾਕੇ ਚ ਚੂੜੇ ਜਿਹੜੇ ਚਾਂਬੜ ਹੁੰਦੇ ਨੇ ਗੁੱਸਾ ਚੱਕਵੇ ਚੱਕੀ ਵਾਲੇ ਇਹਦੀ ਨੀਵੀਂ ਜਾਤ ਮੰਨੀ ਹੋਈ ਹੈ ਦੁਬਈ ਦੇ ਇਲਾਕੇ ਵਿੱਚ ਹੈ
ਚੂੜੇ ਵੀ ਉਹਨਾਂ ਦਾ ਨੀ ਖਾਂਦੇ ਕਿਉਂ ਬਾਹਰੀ ਚੂੜਿਆਂ ਤੋਂ ਵੀ ਭੰਗੀਆਂ ਤੋਂ ਵੀ ਨੀਵੀਂ ਜਾਤ ਮੰਨੀ ਹੈ ਨਾ ਉਹ ਤੋਂ ਬਿਨਾਂ ਉਹੀ ਨੀਵੀਂ ਜਾਤ ਵਾਲਾ ਪ੍ਰੇਤਾਂ ਦੀ ਨਿਆਈ ਹੈ ਜੋ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਇਸੇ ਪ੍ਰਕਾਰ ਅੰਤਰੀਰ ਸੁਣੋ ਫੇਰ ਸਤਿਗੁਰੂ ਜੀ ਕਹਿੰਦੇ ਹਨ ਇਹ ਭਾਈ ਜਿਹਨਾਂ ਜਿਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਖਿਆ ਹੈ ਉਹ ਜੀਵਾ ਜੀਵਨ ਮੁਕਤ ਹੋ ਗਏ ਹੈ ਸਦਾ ਸੁਰਜੀਤ ਹੋ ਗਿਆ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਜਿਹਨਾਂ ਨੂੰ ਪਰਮੇਸ਼ਰ ਭੁੱਲਦਾ ਹੈ ਉਹ ਮਰ ਕਰਕੇ ਜੂਨਾਂ 'ਚ ਜਾਂਦੇ ਆਉਂਦੇ ਜਾਂਦੇ ਹਨ ਵਾਰ ਵਾਰ ਵਾਸ਼ਨਾ ਹੁੰਦੀ ਹੈ ਉਹਨਾਂ ਦੀ ਵਾਸ਼ਨਾ ਕਰਕੇ ਆਉਂਦੇ ਜਾਂਦੇ ਹਨ ਜਿਹੜੇ ਆਖਣ ਸਾਚਾ ਨਾ ਔਖਾ ਨਾ ਉਹ ਜਿਹੜੇ ਸੱਚੇ ਨਾਮ ਨੂੰ ਆਖਦੇ ਮੁੜ ਕੇ ਔਖੇ ਨਹੀਂ ਹੁੰਦੇ ਉਹ ਮੁਕਤ ਹੋ ਜਾਂਦੇ ਹਨ ਪੁਰਖ
ਸਾਚੇ
ਮਾਤਾ ਜਿਨ੍ਹਾਂ ਨੂੰ ਹੇ ਪਿਆਰੇ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਆਸਾ ਲੱਗ ਜਾਂਦੀ ਹੈ ਕਹਿ ਰਵਿਦਾਸ ਆਸ ਲੱਗ ਜੀਵਨ ਚਿਰ ਭਵ ਦਰਸ਼ਨ
ਦੇਖੇ
ਉਸ ਆਸਾ ਰੂਪੀ ਭੁੱਖ ਕਰਕੇ ਜੰਮਣ ਮਨ ਦੇ ਦੁੱਖਾਂ ਨੂੰ ਜਿਹੜੇ ਜੰਮਣ ਮਨ ਦੁੱਖ ਖਾਏ ਨਾਸ਼ ਕਰਨ ਵਾਲੇ ਹੈ ਉਹਨਾਂ ਨੂੰ ਲੀਆ ਲੈ ਕਰ ਜਾਈਦਾ ਨਾਸ਼ ਕਰ ਜਾਈਦਾ ਸਾਰਿਆਂ ਦੁੱਖਾਂ ਦੇ
ਤਾਈ
ਚੱਲੀਆ ਦੁੱਖ ਖਾਣ ਵਾਲੇ ਜਿਹੜੇ ਦੁੱਖ ਨੇ ਉਹਨਾਂ ਨੂੰ ਲੈ ਕਰਕੇ ਆਪਦੇ ਸਰੂਪ ਵਿੱਚ ਚਲੇ ਜਾਈਦਾ ਇਹ ਵਾਹਿਗੁਰੂ ਮਹਾਰਾਜ ਜੀਆਂ ਨੂੰ ਕਿਉਂ ਭੁੱਲ ਗਿਆ ਸਿੱਖਾਂ ਦਾ ਪ੍ਰਸ਼ਨ ਹੈ ਮਹਾਰਾਜ ਕਹਿੰਦੇ ਮਾਇਆ ਸੀਤ ਹੈ ਈਸ਼ਵਰ ਦੀ ਇਹਨਾਂ ਜੀਵਨ ਮੇਰੀ ਮਾਂ ਮੰਨ ਲਈ ਹੈ ਵੀ ਇਹ ਮਾਇਆ ਮੇਰੀ ਹੈ ਇਹ ਮੇਰ ਕਰ ਬੈਠੇ ਤਾਂ ਵਾਹਿਗੁਰੂ ਭੁੱਲ ਗਿਆ ਇਹਨਾਂ ਜੀਆਂ ਦੇ ਥਾਈ। ਉਹਦਾ ਮਾੜਾ ਸਰੂਪ ਪ੍ਰਾਪਤ ਕਿਵੇਂ ਹੁੰਦਾ ਹੈ? ਮਾੜਾ ਕਹਿੰਦੇ ਸੱਚਾ ਜੋ ਸਾਹਿਬ ਹੈ ਉਹਦੀ ਪ੍ਰਾਪਤੀ ਦੇ ਸਰੂਪ ਲੱਖਣ ਸੱਚਾ ਨਾਮ ਹੈ। ਸੱਚੇ ਨਾਮ ਦੇ ਚਿੰਤਨ ਕਰਕੇ ਉਹਦੀ ਸਿੱਖਿਆਤਾ ਹੁੰਦੀ ਹੈ। ਸੱਚਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਤੇ ਜਿੰਨੀ ਵੀ ਜਿਨ੍ਹਾਂ ਨੂੰ ਧਰਤੀ ਮਾਤਰ ਵੀ ਵਡਿਆਈ ਪ੍ਰਾਪਤ ਹੋਈ ਹੈ ਉਹ ਤੱਕ ਇੱਥੇ ਬਣ ਗਏ। ਆਸ ਆ ਕੇ ਲੋਕ ਥੱਕ ਗਏ। ਨਾਮ ਦੀ ਇੰਨੀ ਵਡਿਆਈ ਆ ਉਹਦੀ ਕੀਮਤ ਉਹਦੇ ਗੁਣਾਂ ਦੀ ਮਹਾਤਮਾ ਦੀ ਕੋਈ ਪਾ ਨਹੀਂ ਸਕਿਆ। ਜੇ ਸਾਰੇ ਹੀ ਮਿਲ ਕੇ ਸਾਧ ਸੰਗਤ ਜੀ ਉਸਦੇ ਜਸ ਨੂੰ ਆਖਣਾ ਪਾਉਣ, ਫਿਰ ਉਹ ਸਾਧ ਸੰਗਤ ਜੀ ਵੱਡਾ ਨਾ ਹੋਵੇ। ਦੀਵੇ ਨੂੰ ਵੱਡਾ ਕਹਿੰਦੇ ਨੇ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚ ਲਾਇਆ। ਇਸ ਪ੍ਰਕਾਰ ਵੱਡਾ ਨਾ ਹੋਵੇ ਉਹ ਵੱਡਾ ਨਾਸ ਨਹੀਂ ਹੁੰਦਾ ਅਤੇ ਘਾਟ ਨਾ ਜਾਏ ਜੂਨਾਂ ਵਿੱਚ ਨਹੀਂ ਜਾਂਦਾ ਹੈ। ਵਡਾਨ ਹੋਵੇ ਅਸਚਰਜ ਰੂਪ ਹੋ ਜਾਂਦਾ ਹੈ ਤੇ ਜਨਮਾਂ ਰੂਪੀ ਘਾਟਾਂ ਚ ਨਹੀਂ ਜਾਂਦਾ, ਜੂਨਾਂ ਚ ਨਹੀਂ ਪੈਂਦਾ ਹੈ। ਵੱਡਾ ਨਾ ਉਹ ਪੁਰਖ ਵੱਡਾ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਤ੍ਰਿਕਾਲ ਵਾਦ ਰੂਪ ਅਤੇ ਜੂਨਾਂ ਰੂਪੀ ਘਾਟਾਂ ਚ ਘਾਟੇ ਚ ਨਹੀਂ ਜਾਂਦਾ ਹੈ। ਹਰ ਹਾਂ ਜਾਂ ਬਿਸਰੇ ਗੋਬਿੰਦ ਰਾਜ ਦਿਨੋ ਦਿਨ ਘਟੀ ਹੈ। ਉਹ ਤੱਤ ਵੇਖਦਾ ਸਾਧ ਸੰਗਤ ਜੀ, ਫਿਰ ਮੌਤ ਕਰਕੇ ਮਰਦਾ ਨਹੀਂ। ਉਹ ਗੁਰਾਂ ਦਾ ਸਰੂਪ ਜੇ ਲੀਨ ਹੋਇਆ ਸਿੱਖ, ਨਾ ਉਹਨੂੰ ਕਦੇ ਸੋਗ ਹੁੰਦਾ। ਤੱਤੀ ਸ਼ੋਕ ਮਾਤਰ ਆਤਮ ਬਿੱਤ, ਆਤਮ ਬੇਤਾ ਸ਼ੋਕ ਰੂਪ ਸੰਸਾਰ ਤੋਂ ਤਰ ਜਾਂਦਾ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਉਹ ਤੱਤ ਵੇਤਾ ਅਧਿਕਾਰੀਆਂ ਦੇ ਤਾਂ ਹੀ ਬ੍ਰਹਮ ਗਿਆਨ ਬ੍ਰਹਮਾਨੰਦ ਰੂਪੀ ਬਖਸ਼ਾਂ ਦਿੰਦਾ ਹੀ ਰਹਿੰਦਾ ਹੈ। ਨਾ ਚੁੱਕਾ ਕਦੇ ਉਗਦਾ ਨਹੀਂ ਹੈ, ਆਪ ਬ੍ਰਹਮਾਨੰਦ ਨੂੰ ਭੋਗਦਾ ਹੈ, ਹੋਰਨਾਂ ਦੇ ਤਾਂ ਹੀ ਉਹ ਆਨੰਦ ਬਖਸ਼ਦਾ ਹੈ। ਇਹ ਜਿਹੜਾ ਗੁਣ ਹੈ ਤੱਤ ਵੇਤੇ ਦੇ ਅੰਦਰ ਹੀ ਹੈ, ਹੋਰ ਕਿਸੇ ਚ ਗੁਣ ਨਹੀਂ ਹੋ ਸਕਦੇ ਬ੍ਰਹਮ ਗਿਆਨੀ ਬਿਨਾ। ਅਤੇ ਉਹਦੇ ਤੁਲ ਨਾ ਕੋਈ ਪਿੱਛੇ ਹੋਇਆ, ਨਾ ਹੁਣ ਹੈ, ਨਾ ਅੱਗੇ ਨੂੰ ਕੋਈ ਹੋਵੇਗਾ। ਜਿੱਡਾ ਵੱਡਾ ਆਪ ਬ੍ਰਹਮ ਗਿਆਨੀ ਹੈ, ਵੱਡੀ ਵੱਡੀ ਹੈ ਸਤਿਗੁਰੂ ਬ੍ਰਹਮ ਵੇਤਿਓ ਆਪਦੀ ਦਾਤ ਹੈ ਬ੍ਰਹਮ ਵਿਦਿਆ ਦੀ। ਜਿਨ੍ਹਾਂ ਨੂੰ ਮਹਾਰਾਜ ਬ੍ਰਹਮ ਗਿਆਨ ਰੂਪੀ ਦਿਲ ਨੂੰ ਪੈਦਾ ਕਰਕੇ ਵਿਦਿਆ ਰੂਪੀ ਰਾਤ ਦਾ ਭਾਵ ਕਰ ਦਿੱਤਾ ਹੈ। ਜਿਹੜੇ ਮਾਲਕ ਹੈ ਪਰਮੇਸ਼ਰ ਆਪ ਨੂੰ ਵਿਸਾਰ ਦਿੰਦੇ ਹੈ, ਉਹ ਕੰਮ ਨੀਵੀਂ ਜਾਤ ਬੁੱਧੀ ਵਾਲੇ ਹਨ, ਆਵਾਗਾਉਣ ਚ ਪਏ ਰਹਿੰਦੇ ਹਨ। ਜੋ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਦਾ ਗੁਰੂ ਨਾਨਕ ਜੀ ਕਹਿੰਦੇ ਹੈ, ਉਹ ਸਨਾਤ ਨੀਚਤਾਈ ਤੋਂ ਬਾਅਦ ਰਹਿਤ ਹੋ ਜਾਂਦਾ। ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾਂ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਇਸ ਪ੍ਰਕਾਰ ਗੁਰੂ ਸਾਹਿਬ ਨੇ ਪਵਿੱਤਰ ਦੋਵੇਂ ਸ਼ਬਦ ਉਚਾਰਨ ਕੀਤੇ ਹਨ। ਰਹਿ ਰਾਸਦੇ ਕਮ ਜਾਤ ਨਾਨਕ ਨਾਵੈ ਬਾਜ ਸਮਾਤ। ਵਾਹਿਗੁਰੂ ਜੀ ਕਾ ਖਾਲਸਾ।